Kapiali, head office in Mississauga.
Falcon Law PC.
ਸੋਡੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਡੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodifurniture.com ਤੇ। ਸੋਡੀ ਫਰਨੀਚਰ ਦੀ ਸੇਲਸ ਟੀਮ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਡੀ ਫਰਨੀਚਰ ਤੋਂ।
ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ, ਨਵਾਂ ਹੋਸਟ ਰੁਪਿੰਦਰ ਹੇਰ, ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ ਇੱਕ ਤੋਂ ਦੋ। ਇ
कुछ चीजां दी राखी करना बांट दिया लोड भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किदा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कैनेडियन इंश्योरेंस कंपनीज 24/7 ऑनलाइन कोट्स 2-3 मिनटां विच लवो आर्मर इंश्योरेंस ब्रोकर्स 905-452-5127
ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਤੇ ਦੋਸਤ ਰੁਪਿੰਦਰ ਹੇਰ ਵੱਲੋਂ ਬਹੁਤ ਨਿੱਘੀ ਜੀ ਆਇਆਂ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਇੱਕ ਤੋਂ ਦੋ ਰੂਬਰੂ ਹੋਣ ਜਾ ਰਹੇ ਹਾਂ ਔਰ ਅੱਜ ਵੀ ਗੱਲ ਕਰਾਂਗੇ ਉਸ ਮੇਨ ਇਵੈਂਟ ਦੀ ਜਿਹੜਾ ਇੱਕ ਇੰਟਰਨੈਸ਼ਨਲ ਇਵੈਂਟ ਬਣਦਾ ਜਾ ਰਿਹਾ ਇੱਕ ਸਭ ਤੋਂ ਵੱਡਾ ਹਿਸਟਰੀ ਦਾ ਡੈਮੋਕਰੈਟਿਕ ਪੀਸਫੁਲ ਪ੍ਰੋਟੈਸਟ ਫਾਰਮਰਸ ਪ੍ਰੋਟੈਸਟ ਬਾਰੇ ਗੱਲ ਕੀਤੀ ਜਾਏਗੀ ਮਗਰ ਅੱਜ ਗੱਲ ਕੀਤੀ ਜਾਏਗੀ ਨਾ ਤਾਂ ਬਿੱਲਾਂ ਦੀ ਔਰ ਨਾ ਹੀ ਬਹੁਤ ਸਾਰੇ ਜੋ ਚੀਜ਼ਾਂ ਅੱਗੇ ਡਿਸਕਸ ਹੋ ਚੁੱਕੀਆਂ ਨੇ ਅੱਜ ਗੱਲ ਕੀਤੀ ਜਾਏਗੀ ਕਿ ਕੀ ਫੈਕਟਸ ਨੇ ਔਰ ਕੀ ਫਾਲਸ ਪ੍ਰੋਪਾਗੈਂਡਾ ਹੈ ਕੀ ਲੱਗਦਾ ਹੈ ਕਿ 29 December ਨੂੰ 11 ਵਿਗਿਆਨ ਭਵਨ ਦੇ ਵਿੱਚ ਜਿਹੜੀ ਗੌਰਮੈਂਟ ਔਰ ਕਿਸਾਨ ਯੂਨੀਅਨ ਦੀ ਜਿਹੜੀ ਮੀਟਿੰਗ ਹੈ ਉਹਦਾ ਕੀ ਰਿਜ਼ਲਟ ਨਿਕਲੇਗਾ ਹਰੇਕ ਦੀ ਜ਼ੁਬਾਨ 'ਤੇ ਕੁਛ ਕੁਐਸਚਨਸ ਨੇ ਪਹਿਲਾ ਕੁਐਸਚਨ ਹੈ ਕਿ ਕੀ ਇਹ ਪ੍ਰੋਟੈਸਟ ਕਿਸੇ ਵੀ ਫਾਈਨਲ ਐਸੇ ਰਿਜ਼ਲਟ ਵੱਲ ਜਾਏਗਾ ਕਿ ਜਿਹਦੇ ਲਈ ਇਹ ਪ੍ਰੋਟੈਸਟ ਹੋ ਰਿਹਾ ਕੀ ਇਹ ਬਿੱਲ ਵਾਪਸ ਲੈ ਜਾਣਗੇ ਦੂਸਰਾ ਸਵਾਲ ਅਕਸਰ ਜੋ ਪੁੱਛਿਆ ਜਾਂਦਾ ਕਿ ਇਹ ਪ੍ਰੋਟੈਸਟ ਕਿੰਨੀ ਦੇਰ ਚੱਲੇਗਾ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਚੀਜ਼ ਉੱਤੇ ਡਿਵਾਈਡਡ ਨੇ ਕਿਉਂਕਿ ਇੰਨੀ ਤਰ੍ਹਾਂ ਦੀ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਜਿਹੜੀ ਹੈ ਉਹ ਮੀਡੀਆ ਉੱਤੇ ਸੁਣਨ ਨੂੰ ਮਿਲ ਰਹੀ ਹੈ ਸੋ ਇਸ ਕਰਕੇ ਲੋਕ ਵੀ ਇਸ ਚੀਜ਼ ਉੱਤੇ ਡਿਵਾਈਡਡ ਨੇ ਕੁਛ ਲੋਕ ਲਗਾਤਾਰ ਇਸ ਚੀਜ਼ ਕਹਿ ਰਹੇ ਨੇ ਜੋ ਸਰਕਾਰ ਕਹਿੰਦੀ ਜਾ ਰਹੀ ਹੈ ਕਿ ਇਹ ਬਿੱਲ ਜਿਹੜੇ ਆ ਇਹ ਕਿਸਾਨਾਂ ਦੇ ਭਲੇ ਲਈ ਨੇ ਕੁਛ ਲੋਕ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰ ਕਰਦੇ ਨੇ ਔਰ ਇਹ ਚੀਜ਼ ਉਹਨਾਂ ਦੀ ਮੰਨਣੀ ਹੈ ਕਿ ਇਹ ਬਿੱਲ ਜਿਹੜੇ ਆ ਇਹ ਡੈਫੀਨੇਟਲੀ ਕਿਸਾਨਾਂ ਦੇ ਹੱਥ ਨਹੀਂ ਨੇ ਕਿਸਾਨਾਂ ਦੀ ਇਹਦੇ ਨਾਲ ਐਕਸਪਲੋਇਟੇਸ਼ਨ ਹੋਏਗੀ ਔਰ ਨਾਲ ਹੀ ਸਭ ਤੋਂ ਵੱਡੀ ਚੀਜ਼ ਜੋ ਇਸ ਵੇਲੇ ਕਿਸੇ ਵੀ ਗੌਰਮੈਂਟ ਲਈ ਸਮੱਸਿਆ ਬਣ ਸਕਦੀ ਹੈ ਕਿਸੇ ਵੀ ਗੌਰਮੈਂਟ ਲਈ ਇੱਕ ਸੋਚ ਦਾ ਰੀਜ਼ਨ ਬਣ ਸਕਦੀ ਹੈ ਉਹ ਇਹ ਹੈ ਕਿ ਹੁਣ ਇਹ ਫਾਰਮਰਸ ਪ੍ਰੋਟੈਸਟ ਸਿਰਫ ਫਾਰਮ ਬਿੱਲ ਨਹੀਂ ਰਹਿ ਗਿਆ ਹੁਣ ਇਹ ਬੇਸਿਕਲੀ ਫੂਡ ਡੈਮੋਕਰੇਸੀ ਫੂਡ ਡੈਮੋਕਰੇਸੀ ਦੇ ਉੱਤੇ ਇਹ ਪ੍ਰੋਟੈਸਟ ਹੋ ਰਿਹਾ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਨੇ ਕਿਸਾਨਾਂ ਤੋਂ ਇਲਾਵਾ ਵੀ ਜਿਵੇਂ ਕਿ ਮਜ਼ਦੂਰ ਜਿਵੇਂ ਕਿ ਖੇਤਾਂ 'ਚ ਕੰਮ ਕਰਨ ਵਾਲੇ ਲੋਕ, ਟਰਾਂਸਪੋਰਟਰਸ, ਹੋਰ ਜਿਹੜੀਆਂ ਇੰਡਸਟਰੀਜ਼ ਰਿਲੇਟਡ ਨੇ, ਇਨਕਲੂਡਿੰਗ ਸਮਾਲ ਬਿਜ਼ਨਸ, ਛੋਟੇ ਬਿਜ਼ਨਸ ਵਾਲੇ ਜਿਹੜੇ ਲੋਕ ਨੇ, ਉਹ ਵੀ ਨਾਲ ਜੁੜਦੇ ਜਾ ਰਹੇ ਨੇ। ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਜਿਹੜੀ ਹੈ, ਉਹਨੇ ਆਲਰੇਡੀ ਇਹ ਇੱਕ ਯੂਨਾਨੀਮਸ ਸਟੇਟਮੈਂਟ ਦਿੱਤੀ ਹੈ ਕਿ ਡੈਫੀਨੇਟਲੀ ਇਹ ਜਿਹੜੇ ਬਿੱਲ ਨੇ, ਇਹਨਾਂ ਦੇ ਵਿੱਚ ਐਸੇ ਲੂਪ ਹੋਲਸ ਹਨ, ਜਿਹਦੇ ਨਾਲ ਕਿਸਾਨ ਜਿਹੜੇ ਆ ਉਹ ਐਕਸਪਲੋਇਟ ਹੋ ਸਕਦੇ ਨੇ। ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਕਿ ਇਹ ਬਿੱਲ ਜਿਹੜੇ ਆ ਇਹਦੇ ਉੱਤੇ, ਇਹ ਇਸ਼ੂਜ਼ ਜਿਹੜੇ ਆ ਇਹ ਡਿਸਕਸ ਕਰਨ ਦੀ ਲੋੜ ਹੈ। ਇਹਨਾਂ ਬਿੱਲ ਦੇ ਉੱਤੇ ਸਰਕਾਰ ਨੂੰ, ਕਿਸਾਨਾਂ ਨੂੰ ਇਨਵੋਲਵ ਕਰਨਾ ਚਾਹੀਦਾ, ਔਰ ਨਾਲ ਹੀ ਇੱਥੋਂ ਤੱਕ ਵੀ, ਕਿਉਂਕਿ ਬਹੁਤ ਸਾਰਾ ਐਸਾ ਫਾਲਸ ਪ੍ਰੋਪੋਗੈਂਡਾ ਹੋ ਰਿਹਾ ਜਿਹਦੇ ਕਾਰਨ ਵਕੀਲਾਂ ਨੇ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਇੱਥੋਂ ਤੱਕ ਵੀ ਚਿੱਠੀ ਵਿੱਚ ਲਿਖਿਆ ਕਿ ਅਗਰ ਕੋਈ ਕਿਸੇ ਵੀ ਤਰ੍ਹਾਂ ਦੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਹਦੇ ਖਿਲਾਫ ਪ੍ਰੋਟੈਸਟ ਕਰਨਗੇ। ਇਹਦੇ ਕਰਕੇ ਬਾਰ ਬਾਰ ਲਗਾਤਾਰ ਮੀਡੀਆ ਜਿਹੜਾ ਆ ਉਹ ਇੱਕ ਬਹੁਤ ਨੈਗੇਟਿਵ ਰੋਲ ਅਦਾ ਕਰ ਰਿਹਾ, ਜਿਹੜਾ ਕਿ ਫੈਕਟਸ ਔਰ ਫਿਗਰਸ ਜਿਹੜੇ ਆ ਉਹ ਸਹੀ ਪੇਸ਼ ਨਹੀਂ ਕਰ ਰਿਹਾ। ਬਹੁਤ ਸਾਰੇ ਐਸੇ ਫੈਕਟਸ ਔਰ ਫਿਗਰਸ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਰਿਐਲਿਟੀ ਨਾਲ ਕੋਈ ਸੰਬੰਧ ਨਹੀਂ ਹੈ, ਔਰ ਪਹਿਲੀ ਵਾਰ ਇਵੇਂ ਹੋ ਰਿਹਾ ਕਿ ਫੇਸਬੁੱਕ ਦੇ ਉੱਤੇ ਅਕਾਊਂਟਸ ਟਾਰਗੇਟ ਕੀਤੇ ਜਾ ਰਹੇ ਨੇ। ਬਹੁਤ ਜਗ੍ਹਾ 'ਤੇ ਲੋਕਾਂ ਦੇ ਫੇਸਬੁੱਕ ਅਕਾਊਂਟਸ 2 ਦਿਨ ਲਈ, 3 ਦਿਨ ਲਈ ਟਰਮੀਨੇਟ ਕੀਤੇ ਜਾ ਰਹੇ ਨੇ। ਸਵਾਲ ਇੱਥੇ ਇਹ ਖੜ੍ਹਾ ਹੁੰਦਾ ਕਿ ਇੱਕ ਪਾਸੇ ਸਰਕਾਰ ਲਗਾਤਾਰ ਇਹ ਚੀਜ਼ ਕਹਿ ਰਹੀ ਹੈ ਕਿ ਉਹ ਕਿਸਾਨਾਂ ਦੇ ਨਾਲ ਗੱਲ ਕਰਨ ਨੂੰ ਤਿਆਰ ਹੈ, ਦੂਸਰੀ ਸਾਈਡ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿ ਕਿਵੇਂ ਵੀ ਇਹ ਜਿਹੜੇ ਪ੍ਰੋਟੈਸਟ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਹੋਰ ਰੰਗਤ ਵਿੱਚ ਰੰਗ ਦਿੱਤਾ ਜਾਏ। ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਅਗਰ ਇਸ ਪ੍ਰੋਟੈਸਟ ਨੂੰ ਸਪੋਰਟ ਕਰਦਾ ਉਹਨੂੰ ਟਾਰਗੇਟ ਕੀਤਾ ਜਾਏ, ਚਾਹੇ ਉਹ ਕਿਸਾਨੀ ਮੋਰਚਾ ਦਾ ਫੇਸਬੁੱਕ ਪੇਜ ਹੋਏ, ਚਾਹੇ ਉਹ ਕੋਈ ਵੀ ਇੱਕ ਨੋਰਮਲ ਫੇਸਬੁੱਕ ਯੂਜ਼ਰ, ਟਵਿੱਟਰ ਯੂਜ਼ਰ, ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ। ਔਰ ਜਿਹੜਾ IT ਸੈੱਲ ਹੈ, ਤੁਸੀਂ ਹੈਰਾਨ ਹੋਵੋਗੇ ਕਿ IT ਸੈੱਲ 'ਤੇ ਇੱਥੋਂ ਤੱਕ ਜਾਂਦਾ ਕਿ ਜੇ ਮੈਂ ਨਿੱਜੀ ਉਦਾਹਰਣ ਦੇਵਾਂ ਤਾਂ ਮੈਂ 24 ਦਸੰਬਰ ਨੂੰ ਮਰਿੰਡਾ ਹਾਊਸ, ਦਿੱਲੀ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਕਾਲਜ, ਉਹਦੇ ਉੱਤੇ ਅਗਰ ਫਾਰਮਰਸ ਬਿੱਲ ਦੇ ਉੱਤੇ ਗੱਲ ਕਰ ਰਿਹਾ ਸੀ ਅਤੇ ਉਹਨਾਂ ਦੇ ਸਰਵਰ ਦੇ ਉੱਤੇ ਵੀ ਸੈਬੋਟੈਜਿੰਗ ਜਿਹੜੀ ਆ ਉਹਦੇ 'ਤੇ ਉਹਦਾ ਇੰਨਾ ਜ਼ਿਆਦਾ IT ਸੈੱਲ ਵੱਲੋਂ ਅਟੈਕ ਹੋਇਆ ਕਿ ਸਾਨੂੰ ਉਹ ਪ੍ਰੋਗਰਾਮ ਵਿੱਚ ਹੀ ਖਤਮ ਕਰਨਾ ਪਿਆ। ਲਗਾਤਾਰ ਮੈਨੂੰ ਮੈਸੇਜਿਸ, ਲਗਾਤਾਰ ਐਸੀਆਂ ਚੀਜ਼ਾਂ ਜਿਹੜੀਆਂ ਨੇ ਸੋਸ਼ਲ ਮੀਡੀਆ 'ਤੇ ਫੇਸ ਕਰਨੀਆਂ ਪੈਂਦੀਆਂ ਨੇ। ਕਿਉਂ? ਕਿਉਂਕਿ ਤੁਸੀਂ ਫਾਰਮ ਬਿੱਲਸ ਦੇ ਬਾਰੇ ਗੱਲ ਕਰ ਰਹੇ ਹੋ, ਉਹਦੀ ਸਪੋਰਟ ਕਰ ਰਹੇ ਹੋ। ਇੱਥੋਂ ਤੱਕ ਨਹੀਂ, ਯੂਨੀਵਰਸਿਟੀ ਨੂੰ, ਕਾਲਜ ਨੂੰ, ਇੱਥੇ ਬੈਠੇ ਹੋਏ ਲੋਕ ਜਿਹੜੇ ਸਾਡੇ ਨਾਲ ਫੇਸਬੁੱਕ 'ਤੇ ਜੁੜੇ ਨੇ ਉਹ ਅਪਰੋਚ ਕਰਦੇ ਨੇ ਔਰ ਉਹਨਾਂ ਨੂੰ ਗਾਈਡ ਕਰਦੇ ਨੇ ਕਿ ਇਹ ਇਨਸਾਨ ਸ਼ਾਇਦ ਸਟੂਡੈਂਟਸ ਨੂੰ ਮਿਸਲੀਡ ਕਰੇਗਾ, ਮਿਸ ਇਨਫੋਰਮੇਸ਼ਨ ਦੇਵੇਗਾ। ਇਹ ਸਮਾਗਮ ਜਿਹੜਾ, ਇਹ ਜਿਹੜਾ ਡਿਸਕਸ਼ਨ ਵੈਬੀਨਾਰ ਤੁਸੀਂ ਅਰੇਂਜ ਕੀਤਾ ਹੈ, ਇਹਨੂੰ ਬੰਦ ਕਰਤਾ ਜਾਏ। ਕਿੰਨੀ ਵੱਡੀ ਇਹ ਸਾਜਿਸ਼ ਜੇ ਇੱਕ ਆਮ ਮੇਰੇ ਵਰਗੇ ਫੇਸਬੁੱਕ ਯੂਜ਼ਰ ਨਾਲ ਹੋ ਸਕਦੀ ਹੈ ਤਾਂ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਕਿੰਨੀ ਵੱਡੀ ਮਸ਼ੀਨਰੀ ਇੱਕ ਸੱਚ ਨੂੰ ਦਬਾਉਣ 'ਤੇ ਲੱਗੀ ਹੋਈ ਹੈ। ਅਗਰ ਫਾਰਮ ਬਿੱਲਸ ਸਹੀ ਨੇ, ਅਗਰ ਸਾਰੀਆਂ ਚੀਜ਼ਾਂ ਸਹੀ ਨੇ ਤਾਂ ਫਿਰ ਕੀ ਲੋੜ ਹੈ ਕਿ ਤੁਸੀਂ ਇੰਨੇ ਹੱਥਕੰਡੇ ਅਪਣਾ ਕੇ, ਇੰਨੀ ਮਸ਼ੀਨਰੀ ਲਾ ਕੇ, ਜੈਮਰਸ ਲਾ ਕੇ, ਤਾਂ ਕਿ ਕੋਈ ਲਾਈਵ ਫੇਸਬੁੱਕ ਵੀਡੀਓਜ਼ ਨਾ ਪਾ ਸਕੇ। ਬਹੁਤ ਤਰ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਆਵਾਜ਼ ਨੂੰ ਦਬਾਤਾ ਜਾਏ, ਮਗਰ ਅਸੀਂ ਉਹਨਾਂ ਲੋਕਾਂ ਨੂੰ ਸਲੂਟ ਕਰਦੇ ਹਾਂ ਜਿਨ੍ਹਾਂ ਲੋਕਾਂ ਨੇ ਧਰਮ ਤੋਂ ਉੱਪਰ ਉੱਠ ਕੇ, ਕਲਚਰ ਤੋਂ ਉੱਤੇ ਉੱਠ ਕੇ, ਸਟੇਟ ਤੋਂ ਉੱਤੇ ਉੱਠ ਕੇ, ਸਾਰੇ ਇਕੱਠੇ ਹੋ ਕੇ ਇੱਕ ਪੈਰਲਲ IT ਸੈੱਲ, ਪੈਰਲਲ ਸੋਸ਼ਲ ਮੀਡੀਆ, ਪੈਰਲਲ ਇਨਫੋਰਮੇਸ਼ਨ ਮੀਡੀਆ ਬਣਾ ਕੇ ਸਾਰੀ ਦੁਨੀਆ ਨੂੰ ਇਸ ਵੇਲੇ ਜਾਗਰਿਤ ਕਰਤਾ। ਔਰ ਜਿਉਂ ਜਿਉਂ ਪੂਰਾ ਇੰਡੀਆ, ਆਮ ਇਨਸਾਨ ਜਿਹੜਾ ਆ ਉਹਨੂੰ ਇਸ ਚੀਜ਼ ਬਾਰੇ ਪਤਾ ਲੱਗ ਰਿਹਾ, ਉਹ ਲਗਾਤਾਰ ਇਸ ਪ੍ਰੋਟੈਸਟ ਦੇ ਨਾਲ ਜੁੜਦਾ ਜਾ ਰਿਹਾ। ਇੱਕ ਐਸਾ ਪ੍ਰੋਟੈਸਟ ਹੈ ਜੋ ਕੰਟੀਨਿਊਸਲੀ ਸਰਕਾਰ, ਮੀਡੀਆ, ਜਿੰਨੇ ਵੀ ਹੋਰ ਅਦਾਰੇ ਨੇ, ਉਹਨਾਂ ਦੀ ਸਾਰੀਆਂ ਹੀ ਜੋ ਵੀ ਪੈਂਤੜੇ ਅਪਣਾਏ ਗਏ ਉਹਨਾਂ ਨੂੰ ਡੌਜ ਕਰਦਾ, ਇੱਕ ਹਾਕੀ ਦੇ ਬਾਲ ਵਾਂਗ, ਇੱਕ ਹਾਕੀ ਦੀ ਗੇਮ ਵਾਂਗ, ਇੱਕ ਚੈੱਸ ਦੀ ਗੇਮ ਵਾਂਗ ਅੱਗੇ ਵੱਧਦਾ ਜਾ ਰਿਹਾ, ਔਰ ਲਗਾਤਾਰ ਲੋਕ ਨਾਲ ਜੁੜਦੇ ਜਾ ਰਹੇ ਨੇ, ਲਗਾਤਾਰ ਇੱਕ ਆਮ ਇਨਸਾਨ ਲਗਾਤਾਰ ਉਹਨਾਂ ਦੇ ਨਾਲ ਜੁੜ ਰਿਹਾ, ਔਰ ਸਭ ਤੋਂ ਵੱਡੀਆਂ ਉਦਾਹਰਣਾਂ ਇਹ ਪ੍ਰੋਟੈਸਟ ਸੈੱਟ ਕਰ ਰਿਹਾ। ਇਸ ਪ੍ਰੋਟੈਸਟ ਨੇ ਬਹੁਤ ਵੱਡੀਆਂ ਉਦਾਹਰਣਾਂ ਸੈੱਟ ਕਰ ਦਿੱਤੀਆਂ ਨੇ। ਸਭ ਤੋਂ ਪਹਿਲਾਂ ਉਹ ਉਦਾਹਰਣ ਸੈੱਟ ਕੀਤੀ ਹੈ ਕਿ ਤੁਸੀਂ ਕਿਸਾਨ ਨੂੰ, ਇੱਕ ਆਮ ਇਨਸਾਨ ਨੂੰ ਧਰਮ ਦੇ ਨਾਂ 'ਤੇ, ਮੁੱਦਿਆਂ ਦੇ ਨਾਂ 'ਤੇ ਵੰਡ ਨਹੀਂ ਸਕਦੇ। ਚਾਹੇ ਤੁਸੀਂ SYL ਕਨਾਲ ਦਾ ਮੁੱਦਾ ਛੇੜਨ ਦੀ ਕੋਸ਼ਿਸ਼ ਕਰੋ, ਹਰਿਆਣੇ ਔਰ ਪੰਜਾਬ ਦੇ ਕਿਸਾਨਾਂ ਨੂੰ ਆਪੋ 'ਚ ਲੜਾਉਣ ਦੀ ਕੋਸ਼ਿਸ਼ ਕਰੋ, ਮਗਰ ਉਹਨਾਂ ਨੇ ਜੱਫੀਆਂ ਪਾ ਕੇ, ਇਕੱਠੇ ਬੈਠ ਕੇ, ਇਕੱਠੀ ਪੰਗਤ 'ਚ ਲੰਗਰ ਛੱਕ ਕੇ, ਇਕੱਠੀਆਂ ਗੱਲਾਂ ਕਰਕੇ ਇਹ ਸਬੂਤ ਦੇ ਦਿੱਤਾ ਕਿ SYL ਦਾ ਮੁੱਦਾ ਉਹਨਾਂ ਵਾਸਤੇ ਉਨਾ ਜ਼ਰੂਰੀ ਨਹੀਂ ਜਿੰਨਾ ਉਹਨਾਂ ਨੂੰ ਇੱਕ ਆਮ ਕਿਸਾਨ ਦੇ ਨਾਲ, ਆਮ ਆਦਮੀ ਨਾਲ ਖੜਾ ਹੋਣਾ ਜ਼ਰੂਰੀ ਹੈ। UP ਦੇ ਕਿਸਾਨ ਨਾਲ ਜੁੜ ਚੁੱਕੇ ਨੇ, ਗਾਜ਼ੀਪੁਰ ਬਾਰਡਰ ਭਰਿਆ ਪਿਆ ਜਿੱਥੇ ਕਿ ਕੋਈ ਧਰਮ ਦਾ ਲੈਣਾ ਦੇਣਾ ਨਹੀਂ, ਜਿੱਥੇ ਕਿ ਕੋਈ ਐਸਾ ਲੈਣਾ ਦੇਣਾ ਨਹੀਂ ਹੈ ਕਿਸੇ ਜਾਤ ਦੇ ਨਾਲ, ਪਾਤ ਦੇ ਨਾਲ, ਕਿ ਜਿਹਨੂੰ ਹੁਣ ਇਸ ਵੇਲੇ ਮੀਡੀਆ ਕੋਈ ਖਾਲਿਸਤਾਨੀ ਰੰਗ ਦੇ ਸਕੇ, ਕੋਈ ਪਾਕਿਸਤਾਨ ਦਾ ਰੰਗ ਦੇ ਸਕੇ, ਕੋਈ ਹੋਰ ਰੰਗ ਦੇ ਸਕੇ, ਕੋਈ ਕਾਂਗਰਸ ਦਾ ਰੰਗ ਦੇ ਸਕੇ, ਕਿਉਂਕਿ ਹੁਣ ਤੱਕ ਕਿਸਾਨ ਲੀਡਰਾਂ ਨੇ ਜਿਹੜੀਆਂ ਕਿ ਅੱਗੇ 32 ਕਿਸਾਨ ਯੂਨੀਅਨਸ ਤੋਂ ਸ਼ੁਰੂ ਹੋਇਆ, 40 ਤੱਕ ਗਿਆ, ਔਰ ਅੱਜ 472 ਕਿਸਾਨ ਯੂਨੀਅਨਸ, 472 ਕਿਸਾਨ ਯੂਨੀਅਨਸ ਜੁੜ ਚੁੱਕੀਆਂ ਨੇ ਪੂਰੇ ਭਾਰਤ ਤੋਂ। ਚਾਹੇ ਉਹ ਤਾਮਿਲਨਾਡੂ ਦੇ ਕਿਸਾਨ ਹੋਣ, ਮੱਧ ਪ੍ਰਦੇਸ਼ ਦੇ ਕਿਸਾਨ ਪੈਦਲ ਵੀ ਪਹੁੰਚੇ ਨੇ, ਤਾਮਿਲਨਾਡੂ ਦੇ ਕਿਸਾਨ ਵੀ ਪਹੁੰਚ ਚੁੱਕੇ ਨੇ, ਆਂਧਰਾ ਪ੍ਰਦੇਸ਼ ਦੇ ਕਿਸਾਨ ਵੀ ਪਹੁੰਚੇ ਨੇ, ਔਰ ਜਿਉਂ ਜਿਉਂ ਜਾਗਰਤੀ ਜਿਉਂ ਆ ਰਹੀ ਹੈ, ਜਿਉਂ ਜਿਉਂ ਆਮ ਇਨਸਾਨ ਜਾਗ ਰਿਹਾ, ਤਿਉਂ ਤਿਉਂ ਹੀ ਇਹ ਮਿਲੀਅਨਜ਼ ਦੇ ਵਿੱਚ ਲੋਕ ਜਿਹੜੇ ਆ ਇਸ ਪ੍ਰੋਟੈਸਟ ਦੇ ਨਾਲ ਜੁੜਦੇ ਜਾ ਰਹੇ ਨੇ। ਇਹ ਇਤਿਹਾਸਕ ਮੋੜ ਕਿਉਂ ਆਇਆ? ਇਹ ਇਤਿਹਾਸਕ ਮੋੜ ਕੀ ਕੇਵਲ ਸਿਰਫ ਫਾਰਮ ਬਿਲਸ ਕਰਕੇ ਆਇਆ? ਨਹੀਂ। ਕੀ ਇਹ ਅੱਜ ਇੰਨੇ ਲੋਕ ਜਿਹੜੇ ਆ ਉਹ ਸਿਰਫ ਕਿਸਾਨਾਂ ਦੀ ਸਪੋਰਟ ਕਰਨ ਨੂੰ ਜੁੜੇ ਹੋਏ ਨੇ? ਇਹ ਵੀ ਗਲਤ ਹੈ ਦੋਸਤੋ। ਔਰੰਗਜ਼ੇਬ ਦੇ ਜ਼ਮਾਨੇ 'ਚ ਵੀ ਮਿਊਜ਼ਿਕ ਉੱਤੇ ਬੈਨ ਲੱਗ ਗਿਆ ਸੀਗਾ, ਲੋਕ ਕੋਈ ਸੰਗੀਤ ਫੋਲੋ ਨਹੀਂ ਕਰ ਸਕਦਾ ਸੀ, ਕੋਈ ਸੰਗੀਤ, ਕੋਈ ਗਾਣਾ ਨਹੀਂ ਗਾ ਸਕਦਾ ਸੀ, ਕੋਈ ਮਿਊਜ਼ਿਕ ਦੇ ਨਾਲ ਕੁਛ ਨਹੀਂ ਕਰ ਸਕਦਾ ਸੀ। ਲੋਕਾਂ ਨੇ ਉਸ ਸਮੇਂ 'ਚ ਵੀ ਜਨਾਜ਼ੇ ਕੱਢ ਕੇ ਗਾ ਲਿਆ। ਇਹ ਆਮ ਇਨਸਾਨ ਦੀ ਤਾਕਤ ਹੈ। ਆਮ ਇਨਸਾਨ ਦਾ ਤੁਸੀਂ ਮੂੰਹ ਥੋੜ੍ਹੀ ਦੇਰ ਬੰਦ ਰੱਖ ਸਕਦੇ ਹੋ, ਜਦੋਂ ਵੀ ਉਹਦਾ ਸਾਹ ਘੁੱਟਣਾ ਸ਼ੁਰੂ ਹੋਏਗਾ ਉਹ ਹੱਥ ਪੈਰ ਮਾਰੇਗਾ। ਔਰ ਅੱਜ ਇਹ ਜਿਹੜਾ ਪ੍ਰੋਟੈਸਟ ਆ ਇਹ ਫਾਰਮ ਬਿੱਲ ਉੱਤੇ ਨਹੀਂ ਹੈ, ਇਹ ਫੂਡ ਡੈਮੋਕ੍ਰੇਸੀ ਉੱਤੇ ਹੈ ਔਰ ਫਰੀਡਮ ਆਫ ਐਕਸਪ੍ਰੈਸ਼ਨ ਉੱਤੇ ਹੈ। ਇਹ ਫਰੀਡਮ ਆਫ ਐਕਸਪ੍ਰੈਸ਼ਨ ਦਾ ਪਹਿਲਾ ਕੁਐਸਚਨ ਮਾਰਕ ਇੰਦਰਾ ਗਾਂਧੀ ਜੀ ਨੇ ਸ਼ੁਰੂ ਕੀਤਾ ਸੀਗਾ ਜਦੋਂ ਲੌਬਿੰਗ ਸ਼ੁਰੂ ਕੀਤੀ ਸੀ, ਕਿਉਂਕਿ ਉਹਨਾਂ ਨੂੰ ਲੱਗਿਆ ਸੀ ਕਿ ਉਹਨਾਂ ਦੀ ਸਰਕਾਰ ਜਿਹੜੀ ਆ ਉਹਦੇ ਵਿੱਚ ਮੀਡੀਆ ਨੇ ਬਹੁਤ ਰੋਲ ਅਦਾ ਕੀਤਾ ਉਹਨਾਂ ਨੂੰ, ਸਰਕਾਰ ਨੂੰ ਹਰਾਉਣ ਦੇ ਵਿੱਚ, ਔਰ ਉਹਨਾਂ ਨੇ ਇੱਕ ਲੌਬਿੰਗ ਸ਼ੁਰੂ ਕੀਤੀ। ਮਗਰ ਉਹ ਉਸ ਲੈਵਲ ਤੱਕ ਨਹੀਂ ਸੀ ਕਿ ਆਮ ਇਨਸਾਨ ਜਿਹੜਾ ਆ ਉਹਦਾ ਵੀ ਸਾਹ ਘੁੱਟਿਆ ਜਾਏ। ਅੱਜ ਹਾਲਾਤ ਐਸੇ ਆ ਚੁੱਕੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ, ਚਾਹੇ GST ਹੋਈ ਹੈ, ਚਾਹੇ ਉਹ ਡੀਮੋਨੀਟਾਈਜੇਸ਼ਨ ਹੋਈ ਹੈ, ਲੋਕ ਬੋਲ ਨਹੀਂ ਸਕੇ, ਲੋਕਾਂ ਨੂੰ ਬੋਲਣ ਦਿੱਤਾ ਨਹੀਂ ਗਿਆ। ਤੁਸੀਂ ਜਿੰਨਾ ਚਿਰ ਤੱਕ ਰਾਗ 'ਚ ਰਾਗ ਲਾਉਂਦੇ ਹੋ ਤੁਸੀਂ ਸਹੀ ਹੋ। ਇੱਥੋਂ ਤੱਕ ਵੀ ਕਿ 21.5 ਸਾਲ ਫੌਜ ਦੀ ਯੂਨੀਫਾਰਮ ਪਾ ਕੇ ਸਾਰਾ ਕੁਛ ਕਰਕੇ ਅੱਜ ਵੀ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਮੂਮੈਂਟ ਤੁਸੀਂ ਫਾਰਮਰਸ ਬਿੱਲ ਦੀ ਸਪੋਰਟ ਕਰਦੇ ਹੋ ਉਹ ਤੁਹਾਡੇ ਉੱਤੇ ਇਵੇਂ ਅਟੈਕ ਕਰਦੇ ਨੇ, ਔਰ ਇਹ ਵੀ ਭੁੱਲ ਜਾਂਦੇ ਨੇ ਕਿ ਕਿਸੇ ਨੇ 21.5 ਸਾਲ ਫੌਜ ਦੀ ਨੌਕਰੀ ਕੀਤੀ ਹੈ। ਮੇਰੇ ਵਰਗੇ ਬਹੁਤ ਐਸੇ ਸਾਥੀ ਹੋਣਗੇ ਜਿਨ੍ਹਾਂ ਨੇ ਦੇਸ਼ ਲਈ ਬਹੁਤ ਕੁਛ ਕੀਤਾ, ਮਗਰ ਉਹ ਜਾਂ ਅੱਜ ਉਹਨਾਂ ਨੂੰ ਐਂਟੀ ਨੈਸ਼ਨਲ ਕਿਹਾ ਜਾਂਦਾ। ਇੱਥੋਂ ਤੱਕ ਲਿਖਿਆ ਜਾਂਦਾ ਕਿ ਤੁਸੀਂ ਫੌਜੀ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਸਰਕਾਰ ਦੇ ਅਗੇਂਸਟ ਗੱਲ ਕਰ ਰਹੇ ਹੋ। ਅਤੇ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਇੱਕ ਆਮ ਇਨਸਾਨ ਜੋ ਇੰਡੀਆ ਦੇ ਵਿੱਚ ਰਹਿ ਰਿਹਾ ਉਹਦੇ ਕੋਲ ਕੀ ਹੱਕ ਹੈ ਕਿ ਉਹ ਆਪਣੀ ਮਰਜ਼ੀ ਨਾਲ ਕੋਈ ਚੀਜ਼ ਫੇਸਬੁੱਕ 'ਤੇ ਲਿਖ ਸਕੇ, ਕੋਈ ਆਪਣੀ ਮਰਜ਼ੀ ਨਾਲ ਆਪਣੀ ਗੱਲ ਐਕਸਪ੍ਰੈਸ ਕਰ ਸਕੇ, ਜੋ ਕੌਨਸਟੀਟਿਊਸ਼ਨ 'ਚ ਉਹਨਾਂ ਦਾ ਬੇਸਿਕ ਰਾਈਟ ਹੈ ਫਰੀਡਮ ਆਫ ਸਪੀਚ, ਉਹਦੇ ਉੱਤੇ ਹੀ ਜਦੋਂ ਅਟੈਕ ਹੋ ਰਿਹਾ। ਸੋ ਇਹ ਫਾਰਮ ਬਿੱਲ ਦਾ ਪ੍ਰੋਟੈਸਟ ਸਿਰਫ ਫਾਰਮਰ ਦਾ ਨਹੀਂ ਰਹਿ ਗਿਆ, ਹੁਣ ਇਹ ਉਹਨਾਂ ਹਰ ਇਨਸਾਨ ਦਾ ਪ੍ਰੋਟੈਸਟ ਬਣਦਾ ਜਾ ਰਿਹਾ ਜਿਹਨੂੰ ਇਹ ਮਹਿਸੂਸ ਹੋ ਰਿਹਾ ਕਿ ਪਿਛਲੇ 7 ਸਾਲਾਂ ਦੇ ਵਿੱਚ ਉਹਦੀ ਆਵਾਜ਼ ਦਬਾਈ ਜਾ ਰਹੀ ਹੈ। ਅੱਜ ਇਹ ਪ੍ਰੋਟੈਸਟ ਡੈਮੋਕ੍ਰੇਸੀ ਦਾ ਹੈ, ਅੱਜ ਇਹ ਪ੍ਰੋਟੈਸਟ ਫਰੀਡਮ ਆਫ ਸਪੀਚ ਦਾ ਬਣਦਾ ਜਾ ਰਿਹਾ, ਅੱਜ ਇਹ ਪ੍ਰੋਟੈਸਟ ਫਰੀਡਮ ਆਫ ਫੂਡ ਡੈਮੋਕ੍ਰੇਸੀ ਦਾ ਬਣਦਾ ਜਾ ਰਿਹਾ। ਇਹ ਪ੍ਰੋਟੈਸਟ ਵਾਪਸ ਉਸੇ ਇਰਾ 'ਚ ਸਾਨੂੰ ਲੈ ਕੇ ਜਾ ਰਿਹਾ ਜਿੱਥੇ ਕਿ ਸ਼ਹੀਦ ਭਗਤ ਸਿੰਘ ਵਰਗੇ ਲੋਕ ਪੈਦਾ ਹੋਏ, ਕ੍ਰਾਂਤੀਆਂ ਸ਼ੁਰੂ ਹੋਈਆਂ, ਔਰ ਅੱਜ ਵੀ ਇਹ ਕ੍ਰਾਂਤੀ ਹੈ। ਹੋਰ ਕ੍ਰਾਂਤੀ ਦੀ ਡੈਫੀਨੇਸ਼ਨ ਕੀ ਹੈ, ਮੈਂ ਇਹੀ ਉਸ ਮੀਡੀਆ ਨੂੰ ਪੁੱਛਣਾ ਚਾਹੁੰਦਾ ਜਿਨ੍ਹਾਂ ਨੇ 33 ਸ਼ਹੀਦੀਆਂ ਹੋ ਚੁੱਕੀਆਂ ਹੋਣ ਦੇ ਬਾਵਜੂਦ ਉੱਥੇ ਕਿਸੇ ਸੰਤ ਨੇ ਸੁਸਾਈਡ ਕੀਤਾ ਦੁਖੀ ਹੋ ਕੇ, ਹੁਣ ਰੀਸੈਂਟਲੀ ਇੱਕ ਐਡਵੋਕੇਟ ਨੇ ਸੁਸਾਈਡ ਕੀਤਾ, ਹੋਰ ਲੋਕ ਸ਼ਹੀਦੀਆਂ ਦੇ ਰਹੇ ਨੇ, ਮੌਸਮ ਇੰਨਾ ਖਰਾਬ ਹੋ ਚੁੱਕਿਆ, ਹੁਣ ਤਾਂ ਉੱਥੇ ਬਾਰਿਸ਼ ਹੋ ਚੁੱਕੀ ਹੈ, ਧੁੰਦਾਂ ਪੈ ਰਹੀਆਂ ਨੇ, ਫਿਰ ਵੀ ਕਿਸੇ ਵੀ ਸਰਕਾਰੀ ਅਦਾਰੇ ਨੇ ਇੱਥੋਂ ਤੱਕ ਵੀ ਨਹੀਂ ਕਹਿਣਾ ਸਹੀ ਸਮਝਿਆ ਕਿ ਉਹਨਾਂ ਦੀਆਂ ਉਹਨਾਂ ਦੇ ਪਰਿਵਾਰਾਂ ਨਾਲ ਕੋਈ ਹਮਦਰਦੀ ਕੀਤੀ ਜਾਏ। ਆਪਣੇ ਹੀ ਦੇਸ਼ 'ਚ, ਆਪਣੇ ਹੀ ਕੈਪੀਟਲ ਦੇ ਵਿੱਚ ਅਗਰ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਅਤੇ ਕੋਈ ਮੀਡੀਆ, ਕੋਈ ਸਰਕਾਰੀ ਅਦਾਰਾ, ਕੋਈ ਵੱਡਾ ਵੱਡੇ ਫਿਲਮ ਸਟਾਰ ਜਿਹੜੇ ਕਿ ਕਿਸਾਨਾਂ ਦੀਆਂ ਮੂਵੀਜ਼ ਬਣਾ ਕੇ ਕਰੋੜਾਂ ਰੁਪਏ ਕਮਾ ਚੁੱਕੇ ਨੇ, ਫੌਜੀਆਂ ਦੀਆਂ ਵਰਦੀਆਂ ਪਾ ਕੇ ਐਕਟਿੰਗ ਕਰਕੇ ਕਰੋੜਾਂ ਰੁਪਏ ਕਮਾ ਚੁੱਕੇ ਨੇ, ਉਹ ਲੋਕਾਂ ਨੇ ਕਿਸੇ ਨੇ ਇੱਥੋਂ ਤੱਕ ਵੀ ਨਹੀਂ ਕਿਹਾ ਕਿ ਸਾਨੂੰ ਇਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ। ਇਹ ਕ੍ਰਾਂਤੀ ਨਾਲੋਂ ਘੱਟ ਨਹੀਂ, ਇਹ ਉਸ ਟਾਈਮ ਜਦੋਂ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਜਿਹੜੇ ਸੀਗੇ ਉਹਨਾਂ ਨੇ ਪਗੜੀ ਸੰਭਾਲ ਜੱਟਾਂ 'ਚ ਜੋ ਹਾਲ ਵੇਖੇ, ਉਸ ਟਾਈਮ ਵੀ 9 ਮਹੀਨੇ ਪ੍ਰੋਟੈਸਟ ਚੱਲਿਆ ਸੀਗਾ, ਔਰ ਬ੍ਰਿਟਿਸ਼ ਸਰਕਾਰ ਨੇ 3 ਦੇ 3 ਫਾਰਮ ਬਿੱਲ ਜਿਹੜੇ ਸੀਗੇ ਵਾਪਸ ਲਏ ਸੀਗੇ। ਅੱਜ ਵੀ ਸ਼ਾਇਦ ਹਾਲਾਤ ਉਹੀ ਬਣਦੇ ਜਾ ਰਹੇ ਨੇ, ਔਰ ਜੋ ਸਪਿਰਿਟ ਹੈ ਅੱਜ ਵੀ ਉਹੀ ਸਪਿਰਿਟ ਜਿਹੜੀ ਹੈ ਸਾਨੂੰ ਨਜ਼ਰ ਆਉਂਦੀ ਹੈ ਰੇਡੀਓ ਜ਼ਿੰਦਾਬਾਦ 'ਤੇ। ਅਸੀਂ ਉਸ ਸਪਿਰਿਟ ਨੂੰ ਇੱਕ ਐਸਾ ਗੀਤ ਜਿਹੜਾ ਆ ਉਹ ਉਹਨਾਂ ਦੀ ਅਸੀਂ ਡੈਡੀਕੇਟ ਕਰਨਾ ਚਾਹੁੰਦੇ ਹਾਂ, ਜੋ ਅੱਜ ਦੇ ਉੱਥੇ ਜਿੰਨੇ ਵੀ ਲੋਕ ਬੈਠੇ ਨੇ ਉਹ ਸ਼ਹੀਦ ਭਗਤ ਸਿੰਘ ਨੇ, ਔਰ ਉਹਨਾਂ ਦੀ ਜਜ਼ਬੇ ਨੂੰ ਬਿਆਨ ਕਰਦਾ।
ਮੇਰਾ ਰੰਗ ਦੇ ਬਸੰਤੀ ਚੋਲਾ, 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 ਹੋ ਅੱਜ ਰੰਗ ਦੇ ਹੋ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ
ਰੇਡੀਓ ਜ਼ਿੰਦਾਬਾਦ ਦੇ ਨਾਲ ਜੁੜੇ ਸਾਰਿਆਂ ਨੂੰ ਫਿਰ ਤੋਂ ਜੀ ਆਇਆਂ। ਵਾਕਿਆ ਹੀ ਉੱਥੇ ਜੋ ਵੀ ਲੋਕ ਜਾ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਮੌਸਮ ਨਾਲ ਲੜਨ ਜਾ ਰਹੇ ਨੇ, ਉਹ ਨੈਗੇਟਿਵ ਮੀਡੀਆ ਨਾਲ ਲੜਨ ਜਾ ਰਹੇ ਨੇ, ਔਰ ਐਸੀ ਸਰਕਾਰ ਨਾਲ ਲੜਨ ਜਾ ਰਹੀ ਹੈ ਜੋ ਕਿ ਆਪਣੇ ਸਟੈਂਡ 'ਤੇ ਟਿੱਕੀ ਹੋਈ ਹੈ। ਹੁਣ ਇੱਥੇ ਹੀ ਗੱਲ ਕਰਦੇ ਹਾਂ ਫੈਕਟਸ ਵਰਸਿਸ ਪ੍ਰੋਪਗੈਂਡਾ। ਇੱਕ ਪਾਸੇ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਨੂੰ ਰਾਜ਼ੀ ਹਾਂ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣੀ ਈਗੋ ਦੇ ਉੱਤੇ ਉਹ ਆਪਣੀ ਜਿੱਦ ਉੱਤੇ ਅੜੀਆਂ ਹੋਈਆਂ ਨੇ। ਇੱਥੇ ਦੋਸਤੋ ਦੱਸਣਾ ਬਹੁਤ ਜ਼ਰੂਰੀ ਬਣਦਾ ਕਿ ਪੰਜ ਮੀਟਿੰਗਾਂ ਦੇ ਵਿੱਚ ਇੱਕ ਹੀ ਸਟੈਂਡ ਰਿਹਾ ਹੈ ਕਿਸਾਨ ਜਥੇਬੰਦੀਆਂ ਦਾ ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਬਹੁਤ ਵਾਰੀ ਇਹ ਰਿਪੀਟ ਕੀਤਾ ਹੈ ਕਿ ਸਰਕਾਰ ਫੋਰਸ ਕਰ ਰਹੀ ਹੈ, ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਇਹਦੇ ਵਿੱਚ ਅਮੈਂਡਮੈਂਟ ਕਰ ਦਿੰਦੇ ਹਾਂ। ਕੋਈ ਵੀ ਸਮਝਦਾਰ ਇਨਸਾਨ ਜਿਹਨੂੰ ਥੋੜ੍ਹਾ ਬਹੁਤ ਵੀ ਸ਼ਾਇਦ ਲਾਅ ਜਾਂ ਇਹਨਾਂ ਲੀਗਲ ਲੈਂਗੁਏਜ ਦੀ ਸਮਝ ਆਉਂਦੀ ਹੈ, ਜੇ ਤੁਸੀਂ ਅਮੈਂਡਮੈਂਟ ਐਕਸੈਪਟ ਕਰਦੇ ਹੋ ਤਾਂ ਤੁਸੀਂ ਦੋ ਚੀਜ਼ਾਂ ਸਟ੍ਰੇਟ ਵੇ ਐਕਸੈਪਟ ਕਰਦੇ ਹੋ। ਪਹਿਲੀ ਗੱਲ ਤਾਂ ਤੁਸੀਂ ਇਹ ਐਕਸੈਪਟ ਕਰਦੇ ਹੋ ਕਿ ਇਹ ਬਿੱਲ ਅਸੀਂ ਐਕਸੈਪਟ ਕਰਦੇ ਹਾਂ, ਔਰ ਦੂਸਰੀ ਚੀਜ਼ ਜੋ ਤੁਸੀਂ ਐਕਸੈਪਟ ਕਰਦੇ ਹੋ ਉਹ ਇਹ ਕਰਦੇ ਹੋ ਕਿ ਜੇ ਅੱਜ ਅਮੈਂਡਮੈਂਟ ਹੋ ਸਕਦੀ ਹੈ ਤਾਂ ਕਦੀ ਵੀ ਸਰਕਾਰ ਦੁਬਾਰਾ ਉਹਨੂੰ ਅਮੈਂਡ ਕਰਕੇ ਬਦਲ ਸਕਦੀ ਹੈ। ਅਮੈਂਡਮੈਂਟ ਦਾ ਬੜਾ ਸਿੰਪਲ ਅੰਡਰਸਟੈਂਡਿੰਗ ਹੈ। ਇਹ ਪ੍ਰੋਟੈਸਟ, ਇਹ ਜਜ਼ਬਾ ਤੁਸੀਂ ਹਰ ਸਾਲ ਹਰ ਸਦੀ ਦੇ ਵਿੱਚ ਵੇਖਣ ਨੂੰ ਨਹੀਂ ਮਿਲਦਾ, ਸੋ ਇਸ ਕਰਕੇ ਇਹ ਵਾਰ ਵਾਰ ਪ੍ਰੋਟੈਸਟ ਨਹੀਂ ਹੋ ਸਕਦੇ। ਇਹ ਸਰਕਾਰ ਵੀ ਜਾਣਦੀ ਹੈ, ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕੋਈ ਨਾ ਕੋਈ ਤਰੀਕੇ ਦੇ ਨਾਲ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਗੱਲ 'ਤੇ ਮਨਾ ਲਿਆ ਜਾਏ ਤਾਂ ਕਿ ਇਹ ਪ੍ਰੋਟੈਸਟ ਇੱਕ ਵਾਰੀ ਖਤਮ ਹੋ ਜਾਏ। ਉਹਦੇ ਬਾਅਦ ਫਿਰ ਉਹੀ ਐਟੀਟਿਊਡ ਰਹੇਗਾ ਕਿ ਫਿਰ ਦੀ ਫਿਰ ਵੇਖਾਂਗੇ, ਮਗਰ ਦਾਤ ਦੇਣੀ ਪਏਗੀ ਕਿਸਾਨ ਯੂਨੀਅਨ ਨੂੰ, ਕਿਸਾਨ ਯੂਨੀਅਨ ਦੇ ਲੀਡਰਸ ਨੂੰ ਔਰ ਉਹ ਸਾਰੇ ਹੀ ਉੱਥੇ ਬੈਠੇ ਭਗਤ ਸਿੰਘਾਂ ਨੂੰ ਜਿਨ੍ਹਾਂ ਨੇ ਇਸ ਗੇਮ ਨੂੰ ਸਮਝਿਆ ਔਰ ਉਹਨਾਂ ਨੂੰ ਭਲੀ ਭਾਂਤੀ ਇਹ ਪਤਾ ਹੈ ਕਿ ਉਹਨਾਂ ਦੀ ਮੰਗ ਸਿਰਫ ਇੱਕ ਹੈ। ਉਹਨਾਂ ਦੀ ਮੰਗ ਸਿਰਫ ਇਹ ਹੈ ਕਿ ਇਹ ਜਿਹੜੇ ਬਿੱਲ ਨੇ ਇਹ ਗੈਰ ਕਾਨੂੰਨੀ ਨੇ। ਇਹ ਕਿਉਂ ਗੈਰ ਕਾਨੂੰਨੀ ਨੇ? ਕਿਉਂਕਿ ਸ਼ੈਡਿਊਲ 7 ਇੰਡੀਅਨ ਕੌਨਸਟੀਟਿਊਸ਼ਨ ਬਹੁਤ ਕਲੀਅਰਲੀ ਦੱਸਦਾ ਕਿ ਐਗਰੀਕਲਚਰ ਸਟੇਟ ਸਬਜੈਕਟ ਹੈ। ਇਹਦਾ ਮਤਲਬ ਇਹ ਹੈ ਕਿ ਇਹ ਬਿੱਲ ਪਾਸ ਕਰਾਉਣ ਦੇ ਨਾਲ ਜਿੰਨੀਆਂ ਵੀ ਸਟੇਟਸ ਦੇ ਅਧਿਕਾਰ ਨੇ ਉਹ ਇਸ ਟੌਪਿਕ ਉੱਤੇ, ਐਗਰੀਕਲਚਰ ਉੱਤੇ ਖਤਮ ਹੋ ਜਾਂਦੇ ਨੇ। ਮਤਲਬ ਕਿ ਜਿੰਨੇ ਵੀ ਕਿਸਾਨ ਜਾਂ ਖੇਤੀ ਦੇ ਨਾਲ ਰਿਲੇਟਡ ਲੋਕ ਨੇ ਉਹਨਾਂ ਬਾਰੇ ਜੋ ਸੈਂਟਰ ਗੌਰਮੈਂਟ ਨੇ ਡਿਸਾਈਡ ਕਰ ਲਿਆ ਉਹੋ ਹੀ ਇੱਕ ਫਾਈਨਲ ਕਾਨੂੰਨ ਬਣ ਜਾਏਗਾ। ਨਾਲ ਹੀ ਇਹ ਵੀ ਦੱਸਣਾ ਬਹੁਤ ਜ਼ਰੂਰੀ ਬਣਦਾ ਕਿ ਉਸ ਕੁਐਸਚਨ ਦਾ ਆਨਸਰ ਕਿ ਕੀ ਸਰਕਾਰ 29 ਦਸੰਬਰ ਨੂੰ ਕਿਸੇ ਫੈਸਲੇ ਦੇ ਵਾਸਤੇ ਤਿਆਰ ਹੈ। ਦੋਸਤੋ, ਰੇਡੀਓ ਜ਼ਿੰਦਾਬਾਦ ਦੀ ਅਸੈਸਮੈਂਟ ਇਹ ਹੈ ਕਿ ਸਰਕਾਰ ਬੇਸ਼ੱਕ ਚਾਹੁੰਦੀ ਹੈ ਕਿ ਪ੍ਰੋਟੈਸਟ ਖਤਮ ਹੋ ਜਾਏ। ਸਰਕਾਰ ਦੀ ਇੰਟੈਂਸ਼ਨ ਸਿਰਫ ਇੱਕ ਹੈ ਕਿ ਪ੍ਰੋਟੈਸਟ ਖਤਮ ਹੋ ਜਾਏ। ਸਰਕਾਰ ਦੀ ਇਹ ਟੈਂਸ਼ਨ ਬਿਲਕੁਲ ਨਹੀਂ ਹੈ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਕਿਸਾਨਾਂ ਦੀਆਂ ਮੰਗਾਂ ਸਰਕਾਰ ਦੇ ਇੰਟਰਸਟ ਦੇ ਬਿਲਕੁਲ ਖਿਲਾਫ ਨੇ। ਸਰਕਾਰ ਦਾ ਇੰਟਰਸਟ ਜਿਹੜਾ ਆ ਉਹ ਕਿਸਾਨਾਂ ਦੀਆਂ ਮੰਗਾਂ ਮੰਗਣੀਆਂ ਨਹੀਂ ਹੈ। ਉਹਨਾਂ ਦਾ ਇੰਟਰਸਟ ਹੈ ਕਿ ਕਿਸੇ ਵੀ ਤਰ੍ਹਾਂ ਪ੍ਰੋਟੈਸਟ ਜਿਹੜਾ ਆ ਉਹਨੂੰ ਖਤਮ ਕਰਤਾ ਜਾਏ। ਪ੍ਰੋਟੈਸਟ ਕਿਵੇਂ ਖਤਮ ਹੋ ਸਕਦਾ? ਜੇ ਕਿਸਾਨ ਟੁੱਟ ਜਾਣ, ਜੇ ਕੋਈ ਵੀ ਐਸੀ ਨੈਗੇਟਿਵ ਪ੍ਰੋਪਾਗੈਂਡੇ ਦੇ ਨਾਲ ਡਿਵੀਜ਼ਨ ਬਣਾਤੀ ਜਾਏ ਜਿਹਦੇ ਨਾਲ ਸਾਊਥ ਦੇ ਕਿਸਾਨ ਜਾਂ ਯੂਪੀ ਦੇ ਕਿਸਾਨ ਜਾਂ ਮੇਨ ਸਾਰੇ ਕਿਸਾਨ ਜਿਹੜੇ ਆ ਉਹ ਆਪਣੇ ਆਪਣੇ ਇੰਟਰਸਟ ਵੱਲ ਧਿਆਨ ਦੇਣ, ਜੋ ਇਸ ਵੇਲੇ ਹੁੰਦਾ ਨਜ਼ਰ ਨਹੀਂ ਆ ਰਿਹਾ। ਸਰਕਾਰ ਦਾ ਇੰਟਰਸਟ ਇਹ ਹੈ ਕਿ ਐਸਾ ਪ੍ਰੋਪਾਗੈਂਡਾ ਕੀਤਾ ਜਾਏ, ਚਾਹੇ ਉਹ ਫਾਰਮ ਲੋਨਸ, ਫਾਰਮਰਸ ਨੂੰ ਪੈਸੇ ਦੇਣਾ ਜਾਂ ਪ੍ਰਧਾਨ ਮੰਤਰੀ ਦੁਆਰਾ ਐਸੀ ਚੀਜ਼ ਪ੍ਰਜੈਂਟ ਕਰਨਾ ਕਿ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਮਗਰ ਕਿਸਾਨ ਜਿਹੜੇ ਆ ਉਹ ਗੱਲ ਕਰਕੇ ਰਾਜ਼ੀ ਨਹੀਂ, ਉਹ ਜ਼ਿੱਦੀ ਨੇ। ਐਸੀਆਂ ਬਹੁਤ ਸਾਰੀਆਂ ਨੈਗੇਟਿਵ ਪ੍ਰੋਪਾਗੈਂਡੇ ਵਾਲੀਆਂ ਚੀਜ਼ਾਂ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਪ੍ਰੋਟੈਸਟ ਜਿਹੜਾ ਆ ਇਹਨੂੰ ਖਤਮ ਕੀਤਾ ਜਾਏ। ਦੋਸਤੋ, ਬਹੁਤ ਸਾਰੇ ਸਵਾਲ ਇਹ ਵੀ ਆਉਂਦੇ ਨੇ ਕਿ ਕੀ ਇਹ ਪ੍ਰੋਟੈਸਟ ਕਿੰਨੀ ਦੇਰ ਚੱਲੇਗਾ। ਇਹ ਪ੍ਰੋਟੈਸਟ ਬਹੁਤ ਲੰਮਾ ਚੱਲੇਗਾ, ਇਹ ਪ੍ਰੋਟੈਸਟ ਲਗਾਤਾਰ ਚੱਲਣਾ ਪੈਣਾ, ਇਹ ਪ੍ਰੋਟੈਸਟ ਹੌਲੀ ਹੌਲੀ ਹੋਰ ਵੱਧਦਾ ਜਾਏਗਾ ਕਿਉਂਕਿ ਇਹਦੇ ਨਾਲ ਬਹੁਤ ਸਾਰੇ ਐਸੇ ਲੋਕ ਜਿਹੜੇ ਆ ਇੰਡੀਆ ਦੇ ਜੁੜਦੇ ਜਾ ਰਹੇ ਨੇ, ਹੋਰ ਵੀ ਤਬਕਿਆਂ ਤੋਂ ਜੁੜਦੇ ਜਾ ਰਹੇ ਨੇ, ਬਹੁਤ ਸਾਰੀਆਂ ਸਟੇਟਸ ਤੋਂ ਕਿਸਾਨ ਜੁੜਦੇ ਜਾ ਰਹੇ ਨੇ। ਔਰ ਇਹ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਨਜ਼ਰ ਆ ਰਿਹਾ। ਇਹ ਪ੍ਰੋਟੈਸਟ ਜਿਹੜਾ ਆ ਇਹ ਲੰਮਾ ਚੱਲੇਗਾ। ਜੋ ਇਰਾਦੇ ਨੇ ਇਸ ਵੇਲੇ ਉੱਥੇ ਕਿਸਾਨਾਂ ਦੇ ਜੋ ਪ੍ਰੋਟੈਸਟ ਕਰ ਰਹੇ ਨੇ ਉਹ ਬਹੁਤ ਬੁਲੰਦ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਸਰਕਾਰੀ ਮਸ਼ੀਨਰੀ, ਸਰਕਾਰ ਹਿੱਲੀ ਹੈ। ਉਹ ਆਮ ਇਨਸਾਨ ਦੀ ਆਵਾਜ਼ ਤੋਂ ਡਰਦੀ ਹੈ। ਇੱਥੋਂ ਤੱਕ ਕਿ ਸਰਕਾਰ ਦੇ ਆਪਣੇ ਹੀ ਲੀਡਰ ਨੇ ਟੀਵੀ ਦੇ ਉੱਤੇ ਇਹ ਵੀ ਕਹਿਤਾ ਕਿ ਜੇ ਅੱਜ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਤਾਂ ਬਹੁਤ ਸਾਰੇ ਲੋਕ ਹੋਰ ਵੀ ਉੱਠਣਗੇ। ਇੱਥੇ ਹੀ ਸਵਾਲ ਇਹ ਖੜ੍ਹਾ ਹੋ ਜਾਂਦਾ ਕਿ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰੀ ਮਸ਼ੀਨਰੀ ਨੂੰ ਇਸ ਚੀਜ਼ ਦੀ ਅੰਡਰਸਟੈਂਡਿੰਗ ਹੈ ਕਿ ਹੋਰ ਵੀ ਸ਼ਾਇਦ ਜੋ ਚੀਜ਼ਾਂ ਕੀਤੀਆਂ ਨੇ ਉਹ ਇੱਕ ਆਮ ਇਨਸਾਨ ਨੂੰ ਪਸੰਦ ਨਹੀਂ ਆਈਆਂ। ਮਗਰ ਫਰਕ ਇੰਨਾ ਹੀ ਹੈ ਕਿ ਇਸ ਵਾਰ ਇੱਕ ਆਮ ਕਿਸਾਨ, ਆਮ ਇਨਸਾਨ ਜਾਗ ਉੱਠਿਆ ਔਰ ਆਪਣੀ ਆਵਾਜ਼ ਬੁਲੰਦ ਕਰ ਰਿਹਾ। ਲਗਾਤਾਰ ਜੋ ਉਹਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਆਪਣੇ ਡਿਟਰਮੀਨੇਸ਼ਨ ਦੇ ਨਾਲ, ਆਪਣੇ ਜਜ਼ਬੇ ਦੇ ਨਾਲ ਫਾਈਟ ਕਰੀ ਜਾ ਰਿਹਾ ਔਰ ਪੂਰਾ ਇੰਟਰਨੈਸ਼ਨਲ ਮੀਡੀਆ ਜਿਹੜਾ ਆ ਔਰ NRI ਜਿਹੜੇ ਨੇ ਉਹ ਉਹਨਾਂ ਨਾਲ ਜੁੜਦੇ ਜਾ ਰਹੇ ਨੇ। ਔਰ ਇੱਥੋਂ ਤੱਕ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਬਹੁਤ ਸਟਰੋਂਗ ਹੁੰਦਾ ਜਾ ਰਿਹਾ, ਇਸ ਕਰਕੇ ਅੱਜ ਉਹਨਾਂ ਦੀ ਆਵਾਜ਼ ਨੂੰ ਰੋਕਣਾ ਮੁਸ਼ਕਿਲ ਬਣਦਾ ਜਾ ਰਿਹਾ। ਬਹੁਤ ਸਾਰੇ ਐਸੇ ਚੀਜ਼ਾਂ ਕੀਤੀਆਂ ਗਈਆਂ ਨੇ ਜਿੱਥੇ ਕਿ ਗੁਜਰਾਤ ਵਿੱਚ ਅਗਰ ਪ੍ਰਧਾਨ ਮੰਤਰੀ ਸਾਹਿਬ ਇੱਕ ਗੁਰਦੁਆਰਾ ਕਮੇਟੀ ਦੇ ਨਾਲ ਮੁਲਾਕਾਤ ਕਰਦੇ ਨੇ ਔਰ ਟੀਵੀ ਮੀਡੀਆ, ਲੀਡਿੰਗ ਟੀਵੀ ਮੀਡੀਆ ਜਿਹੜਾ ਆ ਉਹਨੂੰ ਇਵੇਂ ਪ੍ਰਜੈਂਟ ਕਰਦਾ ਹੈ ਕਿ ਗੁਜਰਾਤ ਦੇ ਜਿਹੜੇ ਕਿਸਾਨ ਨੇ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਨੇ ਔਰ ਉਹਨਾਂ ਨੂੰ ਇਹ ਨਵੇਂ ਬਿੱਲ ਦੇ ਨਾਲ ਕੋਈ ਇਤਰਾਜ਼ ਨਹੀਂ। ਫੈਕਟ ਇਹ ਹੈ ਕਿ ਉਹ ਗੁਰਦੁਆਰਾ ਕਮੇਟੀ ਦੀ ਮੀਟਿੰਗ ਹੈ ਗੁਰਦੁਆਰੇ ਦੀ ਡਿਮਾਂਡ ਵਾਸਤੇ, ਉੱਥੇ ਕੋਈ ਵੀ ਕਿਸਾਨੀ ਬਿੱਲ ਦੀ, ਫਾਰਮਰਸ ਬਿੱਲ ਦੀ ਡਿਸਕਸ਼ਨ ਹੀ ਨਹੀਂ ਹੋਈ, ਮਗਰ ਨੈਸ਼ਨਲ ਮੀਡੀਆ ਉਹਨੂੰ ਐਸੀ ਚੀਜ਼ ਪ੍ਰਜੈਂਟ ਕਰਕੇ ਦੇ ਰਿਹਾ ਕਿ ਗੁਜਰਾਤ ਦੇ ਕਿਸਾਨ ਜਿਹੜੇ ਨੇ ਉਹ ਇਸ ਬਿੱਲ ਦੇ ਸਮਰਥਕ ਨੇ। ਇਵੇਂ ਹੀ ਹੋਰ ਬਹੁਤ ਸਾਰੀਆਂ ਟੋਲੀਆਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਇਵੇਂ ਸ਼ੋਅ ਕੀਤਾ ਜਾਂਦਾ ਹੈ ਕਿ ਉਹ ਇਹਨਾਂ ਬਿੱਲਸ ਦੇ ਸਮਰਥਕ ਨੇ। ਬਹੁਤ ਸਾਰੇ ਲੋਕ ਉੱਥੇ ਕਿਸਾਨਾਂ ਨੇ ਪ੍ਰੋਟੈਸਟੈਂਟ ਨੇ ਫੜੇ ਨੇ ਜੋ ਉੱਥੇ ਗਲਤ ਪ੍ਰੋਪੇਗੈਂਡਾ ਕਰਨ ਆਉਂਦੇ ਨੇ ਔਰ ਆਪਣੇ ਮੂੰਹੋਂ ਬਿਆਨ ਕਰਦੇ ਨੇ ਕਿ ਉਹਨਾਂ ਨੂੰ ਉੱਥੇ ਭੇਜਿਆ ਗਿਆ ਤਾਂ ਕਿ ਪ੍ਰੋਪਾਗੈਂਡਾ ਕੀਤਾ ਜਾਏ। ਇਹ ਸਾਰੀਆਂ ਚਾਲਾਂ ਇੱਕ ਪਾਸੇ ਲਗਾਤਾਰ ਇਸ ਪ੍ਰੋਟੈਸਟ ਨੂੰ ਤੋੜਨ ਦੀਆਂ, ਇਸ ਪ੍ਰੋਟੈਸਟ ਨੂੰ ਬਦਨਾਮ ਕਰਨ ਦੀਆਂ, ਉਹਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਔਰ ਦੂਸਰੇ ਪਾਸੇ ਰਿਐਲਿਟੀ ਇਹ ਹੈ ਕਿ ਅੰਦਰ ਖਾਤੇ ਸਰਕਾਰ ਜਿਹੜੀ ਹੈ ਉਹ ਚਿੰਤਤ ਹੈ ਕਿ ਐਡਾ ਵੱਡਾ ਪ੍ਰੋਟੈਸਟ ਮਿਲੀਅਨਸ ਲੋਕਾਂ ਦਾ, ਇਹ ਵਰਲਡ ਹਿਸਟਰੀ ਦਾ ਇੱਕ ਹਿਸਟੋਰਿਕ ਮੂਮੈਂਟ ਆ ਚੁੱਕਿਆ ਜਿਹਦੇ ਵਿੱਚ ਕ੍ਰਾਂਤੀ ਹੈ ਔਰ ਇਹ ਕ੍ਰਾਂਤੀ ਫਰੀਡਮ ਆਫ ਸਪੀਚ ਦੀ ਹੈ। ਇਹ ਕ੍ਰਾਂਤੀ ਹੈ ਕਿ ਜੇ ਤੁਸੀਂ ਖਾਲਸਾ ਏਡ ਨੂੰ, ਉਹਨਾਂ ਦੀ ਫੰਡਿੰਗ ਨੂੰ, ਉਹਨਾਂ ਨੂੰ ਖਾਲਿਸਤਾਨੀ ਜਾਂ ਉਹਨਾਂ ਨੂੰ ਪਾਕਿਸਤਾਨੀ ਡਿਕਲੇਅਰ ਕਰ ਸਕਦੇ ਹੋ, ਉਹਦੇ ਉੱਤੇ ਤਾਂ ਫੇਸਬੁੱਕ ਪੋਸਟ ਬੈਨ ਨਹੀਂ ਹੁੰਦੀ। ਕੋਈ ਵੀ ਚੀਜ਼ ਅਗਰ ਲਿਖੀ ਜਾਂਦੀ ਹੈ, ਉਹੀ ਆਰਗਨਾਈਜੇਸ਼ਨ ਜੇ ਵਲੰਟਰਲੀ ਕੰਮ ਕਰਦੀ ਹੈ ਤਾਂ ਉਹੀ ਮੀਡੀਆ ਉਹਨਾਂ ਨੂੰ ਹਾਈਲਾਈਟ ਕਰਦਾ। ਜੇ ਇੰਗਲੈਂਡ ਦੇ ਵਿੱਚ ਟਰੱਕ ਰੁਕ ਗਏ, ਉੱਥੇ ਗੁਰਦੁਆਰੇ ਨੇ ਲੰਗਰ ਖਿਲਾ ਤਾ ਅਤੇ ਉਹਨੂੰ ਇੰਟਰਨੈਸ਼ਨਲ ਮੀਡੀਆ ਹਾਈਲਾਈਟ ਕਰਦਾ। ਮਗਰ ਜਿੱਥੇ ਗਰੀਬ ਕਿਸਾਨ ਠੰਡ 'ਚ ਪਏ ਨੇ, ਜੇ ਉੱਥੇ ਕੋਈ ਸੁਵਿਧਾ ਦੇ ਦਿੰਦਾ, ਉੱਥੇ ਜੇ ਫੁੱਟ ਮਸਾਜ ਦੀਆਂ ਕੁਛ ਮਸ਼ੀਨਾਂ ਜਿਹੜੀਆਂ ਨੇ ਉਹ ਲੱਗ ਜਾਂਦੀਆਂ ਨੇ, ਉਹਦੀ ਤਾਂ ਚਰਚਾ ਹੋ ਜਾਂਦੀ ਹੈ। ਜੇ ਉੱਥੇ ਕਿਸਾਨ ਪੀਜ਼ਾ ਖਾ ਲੈਂਦਾ ਹੈ, ਉਹਦੀ ਚਰਚਾ ਤਾਂ ਹੋ ਜਾਂਦੀ ਹੈ। ਮਗਰ ਉੱਥੇ ਕਿਸਾਨ ਜਿਹੜੇ ਆਏ ਨੇ ਠੰਡ ਵਿੱਚ ਮਰ ਰਹੇ ਨੇ, ਸ਼ਹੀਦੀਆਂ ਦੇ ਰਹੇ ਨੇ, ਉਹਦੀ ਚਰਚਾ ਕਦੀ ਨੈਸ਼ਨਲ ਮੀਡੀਆ ਨਹੀਂ ਕਰਦਾ। ਇਹ ਲੜਾਈ ਇਵੇਂ ਹੁੰਦੀ ਜਾ ਰਹੀ ਹੈ ਜਿਵੇਂ ਆਪਣੇ ਹੀ ਲੋਕ ਜੋ ਉੱਥੇ ਪ੍ਰੋਟੈਸਟ ਕਰ ਰਹੇ ਨੇ, ਡੈਮੋਕ੍ਰੈਟਿਕ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ, ਸਰਕਾਰ ਉਹਨਾਂ ਨੂੰ ਆਪਣਾ ਹੀ ਦੁਸ਼ਮਣ ਸਮਝ ਰਹੀ ਹੈ। ਜਿਵੇਂ ਆਪੋਜੀਸ਼ਨ ਪਾਰਟੀ ਨੂੰ ਟ੍ਰੀਟ ਕੀਤਾ ਜਾਣਾ ਚਾਹੀਦਾ, ਜਿਵੇਂ ਇੱਕ ਕ੍ਰਿਮੀਨਲ ਨੂੰ ਟ੍ਰੀਟ ਕੀਤਾ ਜਾਣਾ ਚਾਹੀਦਾ, ਉਹਦੇ ਮਰਨ ਦਾ ਅਫਸੋਸ ਨਹੀਂ ਕੀਤਾ ਜਾਂਦਾ, ਇਵੇਂ ਹੀ मीडिया ने और सरकार ने एटीट्यूड बनाया होया कि उन्हां दे परिवारां नाल कोई हमदर्दी नहीं शो हो रही, कोई उन्हां दे बारे बयान नहीं दिता जा रहा, और इत्थों तक कि उन्हां लई कोई अरेंजमेंट नहीं किया गया है। और अगर संगत ने, लोगों ने, वॉलंटियर्स ने उत्थे अरेंजमेंट किए ने तो उन्हां दी फंडिंग उत्ते उन्हां उत्ते सारे क्वेश्चन मार्क जड़े आ लाए जाते हैं। 430 मिलियन यूएस डॉलर 3,000 करोड़ बनता, उदे नाल असी जे स्टैचू ऑफ यूनिटी खड़ी करते हैं गुजरात दे विच और उदा LNT कंपनी नू 150 करोड़ का 15 साल की मेंटेनेंस का ठेका दिने हैं, उदे उते सवाल नहीं खड़ा हुंदा क्यों उत्थे फंड कित्थों आए, उदे उते कोई क्वेश्चन नहीं है। मगर जे भुखे लोगों नू, ठंड च बैठे लोगों नू खाना खिलाया जा रहा है, उत्थे बैठे लोगों नू दवाइयां मुहैया कीतियां जा रही ने, उत्थे लोग बैठे लोगों नू कोई कंबल कोई सुविधा दित्ती जा रही है, तो उस फंड दे उत्ते क्वेश्चन हुंदा। उस फंड नू एंटी नैशनल दसिया जांदा। अज नौकरी करन दे बाद, फौज की नौकरी 21 साल करन दे बाद तुहानू एंटी नैशनल शब्द सुनने पैंदे ने किन्ना तो, जिन्हां लोकां ने ना तो किसानी की है, ना खेती की है, ना कभी वह फौज गए ने, ना वह जाणगे, मगर वो ऐसे लोग ने जो सिर्फ अखां बंद करके सिर्फ एक ही धारणा दे नाल लगे हुए ने कि किसी ना किसी तरीके ना झूठ नू इन्ना बोलिया जाए कि वह लोगों नू सच लगन लग पे। मगर अफसोस ये है कि अज सोशल मीडिया के जमाने ते तुसीं आवाज़ किसी की दबा नहीं सकते। शायद इन्हां लोगों नू इतिहास भुल गया। भगत कबीर ने भी मुगलों के जमाने च बहुत सारिया ऐसी बाणी लिखी जिदे विच मस्जिदां दे उत्ते कोई रिवाजां दे उत्ते किंतु परंतु कीते, मगर उहदी आवाज़ भी जिहड़ी आ बाणी दे रूप च अज भी पढ़ी जा रही है। औरंगजेब दे जमाने दे विच भी लोगों ने जनाजे कढ के फिर भी संगीत जिहड़ा सीगा उह गा लिया, अपने राग गाले, रोंदिया राग गाले, पर फिर भी उन्हां दा जुबान बंद नहीं हो सकी। और अज जदों के सारा सोशल मीडिया दा जमाना है, इंटरनेट दा जमाना है, तुसी किन्ने जैमर कित्थे कित्थे जैमर ला के आवाज़ जिहड़ी आ बंद करोगे, ये सोचन की लोड़ है। जिन्ना ज़्यादा मीडिया, जिन्ना ज़्यादा सरकार अपना ऐसा रवैया शो करेगी कि उन्होंने एक आम इंसान की जान जान दे नाल कोई फर्क नहीं पै रहा, एक प्रोटेस्टेंट नू उस तरह ही ट्रीट किया जा रहा है, उदी मौत नू उस तरह ट्रीट किया जा रहा है जिमें कि लड़ाई दे विच शायद दुश्मन नू ट्रीट किया जाता है। फिर भी उत्थे भी फौज जड़ी है वो दूसरे दे शहीद नू शहीद मन के उन्नू दफनाउंदी भी है, दूसरे दी शहीद दी बॉडी नू इज्जत भी दिंदी है। और इत्थे हैरानी वाली गल है कि अपने ही लोग, अपने ही आम भारत, जिहड़े वड्डे वड्डे बयान जिन्हां बारे दित्ते जा रहे ने कि असी भी गरीब हाँ, असी एक आम इंसान हाँ, वो उस आम इंसान की मौत दे उत्ते अजे तक कोई एक शब्द भी नहीं निकलिया, ना मीडिया ने कढ़िया, ना सरकार ने कढ़िया, ना उन्हां वड्डे वड्डे मिलियनेज़ ने कढ़िया, ना किसी फिल्म स्टार ने कढ़िया। सवाल इत्थे यही बनता है कि ये लोग वाकया ही दुश्मन ने, कि ये लोग अपनी मंग आराम नाल, इमानदारी नाल, डेमोक्रेटिक तरीके नाल जे मंग रहे ने, कि ये दुश्मन ने। उत्थे बैठे हुए लोगों के पीजे नज़र आ जाते ने, उत्थे बैठे हुए वो सबका फौजी जिन्हां दे छातियां ते मेडल लगे ने वो नज़र नहीं आते, वो भी एंटी नैशनल ने। कि उत्थे बैठे हुए छोटे बच्चे, कि उत्थे बैठे हुए लोग चाहे वह यूपी दे ने, चाहे वह बिहार दे ने, चाहे वह हरियाणे दे ने, कि वह सारे दे सारे कांग्रेसी ने। मैं इत्थे ये पूछना चाहुंदा कि जिन्ने मिलियन लोग उत्थे बैठे ने और अगर वह कांग्रेसी होंदे तो शायद अज कांग्रेस की वह हालत इंडिया च नहीं होंदी जो ਇਵੇਂ ਮੀਡੀਆ ਬਿਆਨ ਕਰਕੇ ਬਤਾ ਦੱਸ ਰਿਹਾ। ਨਾ ਤਾਂ ਦੋਸਤੋ ਉਹ ਕਾਂਗਰਸੀ ਨੇ, ਉਹ ਆਮ ਇਨਸਾਨ ਨੇ। ਉਹਨਾਂ ਨਾਲ ਤੁਸੀਂ ਡੀਮੋਨੀਟਾਈਜੇਸ਼ਨ ਕੀਤੀ, ਉਹਨਾਂ ਆਵਾਜ਼ ਨਹੀਂ ਚੁੱਕੀ, ਉਹ ਚੁੱਪ ਰਹੇ, ਲਾਈਨਾਂ 'ਚ ਲੱਗੇ ਰਹੇ, ਉਹਨਾਂ ਨਾਲ ਧੱਕਾ ਹੋਇਆ, ਉਹ ਚੁੱਪ ਰਹੇ ਕਿਉਂਕਿ ਉਹਨਾਂ ਦੇ ਵਿੱਚ ਇਕੱਠ ਨਹੀਂ ਸੀ। ਤੁਸੀਂ GST ਲਾਈ, ਆਮ ਇੱਕ ਬਿਜ਼ਨਸ ਵਾਲਾ, ਇੱਕ ਦੋਟੀ ਦੁਕਾਨ ਵਾਲਾ ਉਹਨੂੰ ਬਰਦਾਸ਼ਤ ਕਰਦਾ ਰਿਹਾ, ਉਹਨੇ ਆਵਾਜ਼ ਨਹੀਂ ਚੁੱਕੀ, ਕੰਮ ਚੱਲ ਗਿਆ। ਅੱਜ ਲੜਾਈ ਕਿਸਾਨ ਬਿੱਲ ਦੀ ਨਹੀਂ ਹੈ, ਅੱਜ ਲੜਾਈ ਇਸ ਚੀਜ਼ ਦੀ ਹੈ ਕਿ ਜੋ ਏਡੀ ਵੱਡੀ ਛਵੀ ਬਣਾਤੀ ਗਈ ਹੈ ਮੀਡੀਆ ਨੇ, ਸਰਕਾਰ ਨੇ ਕਿਸੇ ਇੱਕ ਇਨਸਾਨ ਦੀ, ਕਿ ਜੋ ਕਹਿਤਾ ਉਹ ਪੱਥਰ 'ਤੇ ਲਕੀਰ ਹੈ, ਹੁਣ ਉਹਨਾਂ ਨੂੰ ਉਹ ਪੱਥਰ 'ਤੇ ਲਕੀਰ ਜਿਹੜੀ ਆ ਉਹ ਸਾਫ਼ ਕਰਨੀ ਔਖੀ ਲੱਗ ਰਹੀ ਹੈ। 7 ਸਾਲ ਦੀ ਸਾਰੀ ਮਿਹਨਤ ਮੀਡੀਆ ਦੀ, 7 ਸਾਲ ਦੀ ਸਾਰੀ IT ਸੈੱਲਾਂ ਦੀ ਮਿਹਨਤ, ਜੇ ਅੱਜ ਇਹ ਬਿੱਲ ਜਿਹੜੇ ਵਾਪਸ ਜਾਂਦੇ ਨੇ ਉਹ ਸਾਰੀ ਬੇਕਾਰ ਹੋ ਜਾਏਗੀ, ਉਹ ਸਾਰੀ ਦੇ ਸਾਰੀ ਜਿਹੜੀ ਆ ਉਹ ਖਤਮ ਹੋ ਜਾਏਗੀ। ਲੜਾਈ ਇਸ ਚੀਜ਼ ਦੀ ਹੈ, ਇਸ ਕਰਕੇ ਚਾਹੇ ਉੱਥੇ 30 ਕਿਸਾਨ ਆਪਣੀ ਜਾਨ ਦੇ ਦੇਣ, ਚਾਹੇ ਉੱਥੇ ਕੋਈ ਸੰਤ ਜਾਨ ਆਪਣੀ ਲੈ ਲਏ, ਚਾਹੇ ਉੱਥੇ ਕੋਈ ਐਡਵੋਕੇਟ ਆਪਣੀ ਜਾਨ ਲੈ ਲਏ, ਦੋਸਤੋ ਇਹਦਾ ਫਰਕ ਕੋਈ ਨਹੀਂ ਪੈਣਾ। ਇਹਦਾ ਫਰਕ ਪਏਗਾ ਜੋ ਲੋਕ ਇਹਨਾਂ ਦੇ ਨਾਲ ਜੁੜਦੇ ਜਾ ਰਹੇ ਨੇ। ਜਿੰਨੀਆਂ ਐਸੀਆਂ ਸ਼ਹੀਦੀਆਂ ਹੋਣਗੀਆਂ ਓਨੇ ਹੀ ਲੋਕ ਜਿਹੜੇ ਆ ਨਾਲ ਜੁੜਨਗੇ, ਜਿੰਨੀਆਂ ਤੰਗੀਆਂ ਉੱਥੇ ਹੋਣਗੀਆਂ, ਜਿੰਨੀ ਠੰਡ ਲੋਕ ਬਰਦਾਸ਼ਤ ਕਰਨਗੇ ਓਨੇ ਹੀ ਨਾਲ ਲੋਕ ਜੁੜਦੇ ਜਾ ਰਹੇ ਨੇ, ਇਨਸਾਨੀਅਤ ਦੇ ਤੌਰ 'ਤੇ ਨਾਲ ਲੋਕ ਜੁੜਦੇ ਜਾ ਰਹੇ ਨੇ। ਉੱਥੇ ਕੋਈ ਸਿੱਖ ਨਹੀਂ ਜੁੜ ਰਿਹਾ, ਕੋਈ ਪੰਜਾਬੀ ਨਹੀਂ ਜੁੜ ਰਿਹਾ, ਉੱਥੇ ਦੁਨੀਆ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਵੀ ਇਨਸਾਨੀਅਤ ਨੂੰ ਸਮਝਦੇ ਨੇ ਉਹ ਵੀ ਲੋਕ ਜੁੜਦੇ ਜਾ ਰਹੇ ਨੇ, ਕਿਉਂਕਿ ਇਹ ਇੱਕ ਤਰ੍ਹਾਂ ਦੀ ਇਨਹਿਊਮਨ ਚੀਜ਼ ਹੈ, ਇੱਕ ਇਨਸਾਨੀਅਤ ਦੇ ਖਿਲਾਫ਼ ਚੀਜ਼ ਹੈ ਕਿ ਉੱਥੇ ਆਪਣੇ ਦੇਸ਼ 'ਚ ਲੋਕ ਪਏ ਨੇ, ਠੰਡ 'ਚ ਪਏ ਨੇ, ਔਰ ਉਹਨਾਂ ਨੂੰ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇੱਕ ਆਮ ਬੰਦੇ ਦੀ ਆਵਾਜ਼ ਨੂੰ ਬੰਦ ਕਰਕੇ ਉਹਨਾਂ ਨੂੰ ਬਦਨਾਮ ਕੀਤਾ ਜਾਏ। ਇਹਦੇ ਨਾਲ ਜੋ ਡਿਵੀਜ਼ਨਸ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਉਹ ਬਹੁਤ ਮਾੜੀਆਂ ਨੇ, ਚਾਹੇ ਉਹ ਡਿਵੀਜ਼ਨ ਇੰਡੀਆ 'ਚ ਦਿਖਦੀ ਹੋਏ, ਚਾਹੇ ਉਹ ਇਸ ਵੇਲੇ ਅਬਰੋਡ ਫੋਰਨ ਕੰਟਰੀ 'ਚ ਦਿਖ ਰਹੀ ਹੈ, ਉਹਦਾ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਨੁਕਸਾਨ ਹੋ ਸਕਦਾ। ਸਾਡੇ ਨਾਲ ਬਹੁਤ ਸਾਰੇ ਕਾਲਰ ਵੀ ਜੁੜ ਰਹੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਕਾਲ ਜਿਹੜੀ ਆ ਉਹ ਵੀ ਔਨ ਏਅਰ ਕੀਤੀ ਜਾਏ। ਠੀਕ ਹੈ, ਸਾਡੇ ਨਾਲ ਰਾਜਨ ਜੀ ਜੁੜ ਚੁੱਕੇ ਨੇ। ਰਾਜਨ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਸਵਾਗਤ ਹੈ, ਤੁਸੀਂ ਆਪਣਾ ਵਿਚਾਰ ਜ਼ਰੂਰ ਦੇ ਸਕਦੇ ਹੋ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਇਹ ਬਹੁਤ ਵੱਡੀ ਕ੍ਰਾਂਤੀ ਹੋ ਗਈ ਜੀ, ਬਹੁਤ ਵਧੀਆ ਗੱਲ ਆ। ਕ੍ਰਾਂਤੀ ਉਦੋਂ ਵੀ ਆਊਗੀ ਜਲੇ ਹਾਲੇ ਨਾ ਵੱਡੇ ਵੱਡੇ ਜਿਹੜੇ ਪਿੰਡਾਂ 'ਚ ਜ਼ਮੀਨ ਸਾਂਭ ਕੇ ਬੈਠੇ, ਵੱਡੀਆਂ ਵੱਡੀਆਂ ਜਿਹੜੇ ਗਰੀਬ ਬੰਦੇ ਇੱਕ ਇੱਕ ਘਰ 'ਚ ਤਿੰਨ ਇੱਕ ਇੱਕ ਕਮਰੇ 'ਚ ਤਿੰਨ ਤਿੰਨ ਰਹਿੰਦੇ ਆ, ਉਹਨਾਂ ਨੂੰ ਜਦ ਤੱਕ ਹੱਕ ਨਹੀਂ ਮਿਲਦਾ ਉਹ ਵੀ ਕ੍ਰਾਂਤੀ ਆਉਣੀ ਪਊਗੀ। ਆਊਗੀ ਕਿਸ ਦਿਨ, ਅਤੇ ਤਾਂ ਹਿੰਦੁਸਤਾਨ ਦਾ ਭਲਾ ਹਾਲੇ ਦਾ ਅਤੇ ਕਿਸਾਨਾਂ ਦਾ ਨਾਲ, ਉਹ ਜਿਹੜੇ ਵਿਚਾਰੇ ਗਰੀਬ ਬੈਠੇ ਨੇ ਕਦੀ ਉਹਨਾਂ ਨੂੰ ਵਿਚਾਰਿਆਂ ਦੀ ਸਾਨੂੰ ਸੁਣੀ ਜਾਊਗੀ। ਇੱਕ ਇੱਕ ਘਰ 'ਚ ਇੱਕ ਇੱਕ ਕਮਰੇ 'ਚ ਤਿੰਨ ਤਿੰਨ ਰਹਿੰਦੇ ਆ, ਗਰੀਬ ਕਿੱਦਾਂ ਰੋਟੀ ਤੋਂ ਤੰਗ ਆ। ਉਹ ਕ੍ਰਾਂਤੀ ਜਦੋਂ ਆਈ ਫਿਰ ਹਿੰਦੁਸਤਾਨ ਬਹੁਤ ਵਧੀਆ ਬਣੂਗਾ। ਇੱਕ ਇੱਕ ਛੋਟੀ ਕ੍ਰਾਂਤੀ, ਇੱਕ ਵੱਡੀ ਕ੍ਰਾਂਤੀ ਇਹ ਹਾਲੇ ਆਉਣ ਵਾਲੀ ਆ
ਜੀ,
ਫਿਰ ਗੱਲ ਵਧੀਆ ਬਣੂਗੀ।
ਠੀਕ ਹੈ ਜੀ, ਥੈਂਕ ਯੂ ਰਾਜਨ ਜੀ, ਤੁਸੀਂ ਕਾਲ ਕੀਤੀ ਆ, ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ। ਬਿਲਕੁਲ ਸਹੀ ਗੱਲ ਹੈ ਜੀ ਕਿ ਅਜੇ ਤਾਂ ਸਿਰਫ ਸਰਕਾਰ ਨੂੰ ਇਹ ਸ਼ੁਕਰ ਕਰਨਾ ਚਾਹੀਦਾ ਕਿ ਇਹ ਸਿਰਫ ਕਿਸਾਨ ਜਿਹੜੇ ਆ ਆਪਣੇ ਕਿਸਾਨ ਬਿੱਲਸ ਦੇ ਅਗੇਂਸਟ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਨੇ। ਇਮੈਜਿਨ ਕਰੋ ਕਿ ਜਦੋਂ ਬਿਹਾਰ ਦੀ ਲੇਬਰ ਜਿੱਥੇ 200 ਰੁਪਇਆ ਦਿਹਾੜੀ ਮਿਲਦੀ ਹੈ, ਉਹਨਾਂ ਨੇ ਵੀ ਮੰਗ ਕੀਤੀ ਕਿ ਸਾਨੂੰ ਵੀ 1000 ਰੁਪਇਆ ਦਿਹਾੜੀ ਮਿਲਣੀ ਚਾਹੀਦੀ ਹੈ ਜੋ ਪੰਜਾਬ 'ਚ ਮਿਲਦੀ ਹੈ। ਜਦੋਂ ਉਹਨਾਂ ਨੇ ਵੀ ਆਪਣੇ ਹੱਕ ਮੰਗਣੇ ਸ਼ੁਰੂ ਕੀਤੇ, ਜਦੋਂ ਨੌਰਥ ਈਸਟ ਸਟੇਟਸ ਦੇ ਵਿੱਚ ਉਹਨਾਂ ਨੇ ਆਪਣੇ ਹੱਕ ਮੰਗਣੇ ਸ਼ੁਰੂ ਕੀਤੇ, ਅਤੇ ਜਦੋਂ ਹੋਰ ਐਸੇ ਲੋਕ ਜਿਹੜੇ ਨੇ ਗਰੀਬੀ ਦੀ ਰੇਖਾ ਤੋਂ ਥੱਲੇ ਨੇ, ਜਿਨ੍ਹਾਂ ਨੂੰ ਹੁਣ ਤੱਕ ਸਾਰੇ ਪੋਲੀਟੀਸ਼ੀਅਨ, ਚਾਹੇ ਉਹ ਕਾਂਗਰਸ ਆ ਚਾਹੇ BJP ਹੈ, ਉਹ ਉਹਨਾਂ ਨੂੰ ਉਹਨਾਂ ਦੀ ਵੋਟ ਨੂੰ ਵਰਤਦੇ ਰਹੇ ਨੇ, ਜਦੋਂ ਉਹਨਾਂ ਨੇ ਆਪਣੇ ਹੱਕ ਮੰਗਣੇ ਸ਼ੁਰੂ ਕੀਤੇ, ਉਦਣ ਵਾਕਿਆ ਹੀ ਐਸੀ ਕ੍ਰਾਂਤੀ ਆਏਗੀ ਕਿ ਵੱਡੇ ਵੱਡੇ ਲੋਕ, ਵੱਡੇ ਵੱਡੇ ਤਨਾੜ, ਔਰ ਉਹ ਲੋਕ ਜਿਨ੍ਹਾਂ ਨੇ ਹੁਣ ਤੱਕ ਚਾਹੇ ਉਹ ਕਿਸਾਨ ਹੋਏ ਚਾਹੇ ਉਹ ਗਰੀਬ ਹੋਏ ਉਹਦਾ ਖੂਨ ਚੂਸਿਆ, ਉਦੋਂ ਇੱਕ ਨਵਾਂ ਇੰਡੀਆ ਜਿਹੜਾ ਆ ਉਹ ਤਿਆਰ ਹੋਏਗਾ, ਔਰ ਇਹ ਉਹਦੀ ਜੜ੍ਹ ਇਸ ਵੇਲੇ ਲੱਗ ਗਈ ਹੈ। ਇਸ ਵੇਲੇ ਦੁਨੀਆ ਨੇ ਇਹ ਦੱਸਤਾ ਕਿ ਆਮ ਇਨਸਾਨ ਦੀ ਆਵਾਜ਼ ਰੋਕਣੀ ਬੜੀ ਮੁਸ਼ਕਲ ਹੈ। ਆਮ ਇਨਸਾਨ ਦੀ ਆਵਾਜ਼ ਨੂੰ ਤੁਸੀਂ ਝੂਠੇ ਮੀਡੀਏ ਨਾਲ, ਵੱਡੇ ਵੱਡੇ ਮੀਡੀਆ ਘਰਾਣੇ ਜਿਹੜੇ ਆ ਉਹ ਢੱਕ ਨਹੀਂ ਸਕਦੇ, ਔਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਕ੍ਰਾਂਤੀ ਜਿਹੜੀ ਆ ਬਹੁਤ ਵੱਡਾ ਇੱਕ ਐਸਾ ਹਿਸਟੋਰਿਕ ਮੂਮੈਂਟ ਬਣਦਾ ਜਾ ਰਿਹਾ। ਇਹਨੂੰ ਜਿੰਨਾ ਮਰਜ਼ੀ ਕੋਈ ਡਿਨਾਈ ਕਰੀ ਜਾਏ, ਇਸ ਵੇਲੇ ਇਹ ਇੱਕ ਇਤਿਹਾਸਿਕ ਈਵੈਂਟ ਬਣ ਚੁੱਕਿਆ, ਇੱਕ ਐਸਾ ਇਤਿਹਾਸਿਕ ਈਵੈਂਟ ਬਣ ਚੁੱਕਿਆ ਜਿਹੜਾ ਕਿ ਕਿਸਾਨ ਬਿੱਲ ਤੋਂ ਬਹੁਤ ਉੱਪਰ ਜਾ ਚੁੱਕਿਆ। ਸਾਡੇ ਨਾਲ ਹੋਰ ਵੀ ਕਾਲਰ ਜੁੜ ਚੁੱਕਿਆ, ਹੋ ਸਕਦਾ ਸਮੇਂ ਦੀ ਕਮੀ ਕਰਕੇ ਤੁਹਾਡੇ ਕਾਲਾਂ ਸਾਰੀਆਂ ਨਾ ਲਈਆਂ ਜਾ ਸਕਣ। ਚਰਨਜੀਤ ਜੀ, ਤੁਸੀਂ ਔਨ ਏਅਰ ਹੋ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਜੀ, ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ, ਤੁਹਾਡੇ ਨਾ ਵਿਚਾਰ ਬਹੁਤ ਵਧੀਆ, ਕਿਆ ਹੀ ਬੋਲ ਰਹੇ ਹਾਂ। ਤੇ ਇਹ ਨਾ ਜਦ ਤੋਂ ਸਰਕਾਰ ਆਈ ਆ, ਮੈਂ ਜਦ ਤੋਂ ਹੀ ਨਾ ਐਸ ਰੇਡੀਓ ਦੇ ਉੱਪਰ ਸੋਚ ਚੱਲ ਦਿੰਦੇ, ਇਹੀ ਕਹਿੰਦਾ ਹੁੰਦਾ ਵੀ ਇਹ ਜਿਹੜੀ ਨਾ ਹੁਣ ਲੋਕ ਜਿਹਨਾਂ ਦੇ ਹੱਥ ਦੇ ਵਿੱਚ ਤਾਕਤ ਆ ਗਈ ਆ, ਇਹ ਬੜੇ ਸ਼ਾਤਰ ਦਿਮਾਗ ਹੈਗੇ ਆ। ਇਹਨਾਂ ਨੇ ਫਿਰ ਉਹੀ ਪੁਰਾਣਾ ਜਿਹੜਾ ਵਧੀਆ ਪੁਰਾਣਾ ਸਿਸਟਮ ਸੀ ਤੇ ਉਹੀ ਨਾ ਲਿਆਉਣਾ ਚਾਹੁੰਦੇ ਹੈਗੇ ਆ। ਜਦੋਂ ਕਿ ਜਿਹੜੀ ਇਨਸਾਨੀਅਤ ਸੀ ਨਾ, ਉਹਨਾਂ ਨੂੰ ਇਹਨਾਂ ਨੇ ਬੜਾ ਸ਼ਰਮਸਾਰ ਕੀਤਾ, ਲੋਕਾਂ ਨੂੰ ਪਸ਼ੂਆਂ ਤੋਂ ਵੀ ਬਦਤਰ ਜ਼ਿੰਦਗੀ ਜੀਣ ਲਈ ਇਹਨਾਂ ਨੇ ਨਾ ਮਜਬੂਰ ਕੀਤਾ ਆ। ਤੇ ਇਹ ਇਸੇ ਤਰ੍ਹਾਂ ਹੀ ਇਸੇ ਦੇ ਤਹਿਤ ਇਹ ਕੰਮ ਚੱਲ ਰਿਹਾ। ਇੱਥੋਂ ਫੈਕਟਰੀਆਂ ਬੰਦ ਕਰਾਈਆਂ ਜਾ ਰਹੀਆਂ, ਪੰਜਾਬ ਦੇ ਵਿੱਚ 16-17 ਹਜ਼ਾਰ ਹੋ ਗਈ ਆ, ਟੋਟਲ ਇੰਡੀਆ ਦੇ ਵਿੱਚ ਕਾਫੀ 8 ਲੱਖ ਦੇ ਤਕਰੀਬਨ ਬੰਦ ਹੋ ਗਈ। ਸੋ ਇਹਦਾ ਰੀਜ਼ਨ ਇਹੀ ਆ ਵੀ ਪਹਿਲਾਂ ਇਹਨਾਂ ਲੋਕਾਂ ਨੂੰ ਇਕਨੋਮਿਕਲੀ ਵੀਕ ਕਰ ਦਿਓ, ਉਹ ਇਹ ਲੋਕ ਨੂੰ ਸੁਣਦੇ ਨੀ ਸੀਗੇ। ਹੁਣ ਦੇਖੋ ਨਾ, ਜ਼ਿਮੀਂਦਾਰਾਂ ਨਾਲ ਜਿਹੜਾ ਹੈ ਬਿਲਕੁਲ, ਇਹ ਤਾਂ ਹੁਣ ਕਈ ਬੱਚੇ ਬੰਦੇ ਕਹਿੰਦੇ ਜ਼ਮੀਨਾਂ ਨੀ ਖੋਹੀਆਂ ਜਾਣੀਆਂ, ਜ਼ਮੀਨਾਂ ਖੋਹੀਆਂ ਜਾਣਗੀਆਂ, ਕਿਉਂ ਨੀ ਖੋਹੀਆਂ ਜਾਣਗੀਆਂ? ਤੁਹਾਡੇ ਕੋਲ ਹੁਣ ਟਾਈਮ ਘੱਟ ਆ, ਮੈਂ ਦੱਸਦਾ ਵੀ ਇਹਨਾਂ ਨੇ ਕਿੱਦਾਂ ਖੋਹੀਆਂ, ਕਿਹੜੇ ਸਿਸਟਮ ਨਾਲ ਖੋਹੀਆਂ। ਤੇ ਇਸ ਕਰਕੇ ਹੁਣ ਤਾਂ ਇੱਕ ਗੱਲ ਚੰਗੀ ਵੀ ਹੋ ਗਈ ਆ, ਲੋਕਾਂ ਨੂੰ ਇਹਨਾਂ ਦਾ ਨਾ ਅਸਲੀ ਚਿਹਰਾ ਸਾਹਮਣੇ ਆ ਗਿਆ ਵੀ ਇਹਨਾਂ ਨੇ ਕੀ ਕਰਨਾ ਹੈਗਾ, ਠੀਕ ਹੈ। ਤੇ ਹੁਣ ਗਾਂਹ ਗਾਂਹ ਜੇ ਨਾ ਹਟੇ, ਜਿਸ ਤਰ੍ਹਾਂ ਹੁਣ ਉੱਥੇ ਕ੍ਰਾਂਤੀ ਵਧੀ ਜਾ, ਕ੍ਰਾਂਤੀ ਦੇ ਨਾਲ ਲੋਕ ਜੁੜੀ ਜਾ ਰਹੇ ਹੈਗੇ ਆ, ਇਹ ਤਾਂ ਫਿਰ ਬਹੁਤ ਕੁਛ ਗਾਂਹ ਮਤਲਬ ਵੱਲ ਜਾਣਾ ਹੈ। ਅਜੇ ਵੀ ਇਹ ਸੋਚ ਲੈਣਾ ਚਾਹੀਦਾ,
ਠੀਕ ਹੈ ਜੀ। ਥੈਂਕ ਯੂ ਚਰਨਜੀਤ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਜੁੜੇ ਸਾਡੇ ਨਾਲ, ਥੈਂਕ ਯੂ। ਜਿਵੇਂ ਸਾਡੇ ਕਾਲਰ ਨੇ ਗੱਲ ਕੀਤੀ ਹੈ ਕਿ ਉੱਥੋਂ ਹੀ ਜਿਹਨੂੰ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ, ਜਿੱਥੇ ਇਹ ਗੱਲ ਕਰਦੇ ਹੈ ਕਿ ਜ਼ਮੀਨਾਂ ਜਿਹੜੀਆਂ ਨੇ ਜਾਂ ਇੱਕ ਛੋਟਾ ਕਿਸਾਨ ਹੈ ਉਹਨੂੰ ਅਸਰ ਨਹੀਂ ਹੋਏਗਾ, ਮੈਂ ਇੱਥੇ ਦੱਸਣਾ ਚਾਹੁੰਦਾ ਥੋੜ੍ਹਾ ਜਿਹਾ ਇਤਿਹਾਸਿਕ ਪਲ। 1988 ਦੇ ਵਿੱਚ ਪੰਜਾਬ ਦੇ ਵਿੱਚ ਪੈਪਸੀਕੋ ਕੰਪਨੀ ਆਈ ਸੀਗੀ, ਕੰਟਰੈਕਟ ਫਾਰਮਿੰਗ ਹੋਈ ਸੀਗੀ ਛੋਟੇ ਕਿਸਾਨਾਂ ਦੇ ਨਾਲ, ਆਲੂ ਟਮਾਟਰ ਅਤੇ ਮਿਰਚਾਂ ਇਹਦਾ ਜਿਹੜਾ ਸੀਗਾ ਕੰਟਰੈਕਟਸ ਹੁੰਦੇ ਸੀਗੇ, ਔਰ ਉਹਨਾਂ ਬਹੁਤ ਵੱਡੇ ਬਿਆਨ ਦਿੱਤੇ ਸੀਗੇ ਕਿ 8 ਇੱਥੇ ਪਲਾਂਟ ਲੱਗਣਗੇ, ਛੋਟੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ। ਮਗਰ ਹਕੀਕਤ ਇਹ ਹੈ ਕਿ ਉਹਦਾ ਜੇ ਫਾਇਦਾ ਹੋਇਆ ਸੀਗਾ ਤਾਂ ਉੱਥੋਂ ਲੋਕ ਜਿਹੜੇ ਵੱਡੇ ਧਨਾੜ ਸੀਗੇ ਉਹ ਪੋਟੈਟੋ ਕਿੰਗ ਬਣ ਗਏ, ਔਰ ਆਮ ਗਰੀਬ ਕਿਸਾਨ ਜਿਹੜਾ ਸੀਗਾ ਉਹ ਕੰਟਰੈਕਟਸ ਫਸਿਆ ਰਹਿ ਗਿਆ ਔਰ ਉਹਨੂੰ ਕੁਛ ਨਹੀਂ ਮਿਲਿਆ। ਫਾਈਨਲੀ ਉਦੋਂ ਵੀ ਪੈਪਸੀਕੋ ਫੇਲ ਹੋਈ ਔਰ ਤਦ ਵੀ ਕਿਸਾਨ ਨੂੰ ਕੁਛ ਨਹੀਂ ਮਿਲਿਆ। ਸੋ ਪੰਜਾਬ ਨੇ ਇਹ ਚੀਜ਼ਾਂ ਵੇਖੀਆਂ ਹੋਈਆਂ ਨੇ, ਕਿਸਾਨਾਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਵੇਖੀਆਂ ਹੋਈਆਂ ਨੇ, ਔਰ ਇਹਦੇ ਕਾਰਨ ਹੀ ਇਸ ਵੇਲੇ ਇੱਕ ਆਮ ਕਿਸਾਨ ਨੂੰ ਡਰ ਹੈ ਕਿ ਉਹ ਐਕਸਪਲੋਇਟ ਹੋ ਸਕਦਾ ਹੈ ਉਹਨਾਂ ਲੋਕਾਂ ਦੇ ਦੁਆਰਾ ਜਿਨ੍ਹਾਂ ਲੋਕਾਂ ਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ। ਇਸ ਵੇਲੇ ਗੱਲ ਹੈ ਕਿ ਪਿਛਲੇ 7 ਸਾਲ 'ਚ ਜਿਹੜਾ ਇੱਕ ਆਮ ਇਨਸਾਨ ਦਾ ਵਿਸ਼ਵਾਸ ਜਿਹੜਾ ਆ ਉਹਦੇ ਨਾਲ ਵਿਸ਼ਵਾਸਘਾਤ ਹੋਇਆ ਹੈ, ਉਹਦੇ ਕਾਰਨ ਅੱਜ ਇਹ ਸਿਚੁਏਸ਼ਨ ਆਈ ਹੋਈ ਹੈ। ਔਰ ਉਹਦੇ ਉੱਤੇ ਅਗਰ ਅਸੀਂ ਇੱਕ ਆਮ ਕਿਸਾਨ ਆਮ ਇਨਸਾਨ ਦੀ ਆਵਾਜ਼ ਨਹੀਂ ਸੁਣਨ ਨੂੰ ਤਿਆਰ, ਆਮ ਇਨਸਾਨ ਦੇ ਦੁੱਖ ਨੂੰ ਸਮਝਣ ਲਈ ਤਿਆਰ ਨਹੀਂ ਹੈ, ਸੋ ਉਹਦੀ ਤੁਸੀਂ ਆਵਾਜ਼ ਸਪਰੈਸ ਨਹੀਂ ਕਰ ਸਕਦੇ, ਡੱਕ ਨਹੀਂ ਸਕਦੇ। ਆਵਾਜ਼ ਜਿਹੜੀ ਹੈ ਉਹ ਜ਼ਰੂਰ ਹਰ ਇੱਕ ਦਾ ਹੱਕ ਹੈ ਕਿ ਉਹ ਆਪਣਾ ਵਿਚਾਰ ਦੇ ਸਕੇ, ਜੇ ਵਿਚਾਰ ਕਿਸੇ ਪ੍ਰੋਟੈਸਟ ਦੇ ਅਗੇਂਸਟ ਹੈ ਅਤੇ ਉਹ ਵਿਚਾਰ ਨੂੰ ਅਗਰ ਮੀਡੀਆ ਹਾਈਲਾਈਟ ਕਰਦਾ ਹੈ, ਉਸ ਵਿਚਾਰ ਦਾ ਫੇਸਬੁੱਕ 'ਤੇ ਕੋਈ ਅਸਰ ਨਹੀਂ ਹੁੰਦਾ, ਉਹਦੇ ਟਵਿੱਟਰ ਨੂੰ ਕੁਛ ਨਹੀਂ ਹੁੰਦਾ, ਅਤੇ ਜੇ ਕੋਈ ਪ੍ਰੋਟੈਸਟ ਦੇ ਨਾਲ ਜੁੜਨਾ ਚਾਹੁੰਦਾ ਜਾਂ ਉਹਦੀ ਸਪੋਰਟ ਕਰ ਰਿਹਾ ਅਤੇ ਉਹਦੇ ਅਗੇਂਸਟ ਸਾਰਾ ਮੀਡੀਆ ਸਾਰੀ ਮਸ਼ੀਨਰੀ ਇਕੱਠੀ ਹੋ ਜਾਂਦੀ ਹੈ, ਇਹ ਇੱਕ ਇਮਬੈਲੈਂਸ ਹੈ, ਇਹ ਇੱਕ ਤਰ੍ਹਾਂ ਦਾ ਇਨਜਸਟਿਸ ਹੈ, ਉਹਦੀ ਲੜਾਈ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ। ਸਾਡੇ ਨਾਲ ਹੋਰ ਵੀ ਬਹੁਤ ਸਾਰੇ ਕਾਲਰ ਜੁੜ ਰਹੇ ਨੇ, ਉਹਨਾਂ 'ਚੋਂ ਕੁਛ ਕਾਲ ਅਸੀਂ ਜ਼ਰੂਰ ਲੈਂਦੇ ਹਾਂ। ਜੈਰਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਰੇਡੀਓ ਜ਼ਿੰਦਾਬਾਦ 'ਤੇ।
ਕਰਨਲ ਸਾਹਿਬ ਜੀ ਤਾਂ ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ ਜੀ,
ਤੁਸੀਂ ਮੈਨੂੰ ਟਾਈਮ ਦਿੱਤਾ। ਮੇਰਾ ਇੱਕ ਹੋਰ ਵਿਚਾਰ ਹੈ, ਉਹ ਇਹ ਵਿਚਾਰ ਹੈ ਕਿ ਆਰਐਸਐਸ ਨੂੰ ਇਸ ਲਈ ਸਮਝ ਲੈਣਾ ਚਾਹੀਦਾ ਕਿ ਮੋਦੀ ਸਾਹਿਬ ਕੋਲੋਂ ਰਿਜ਼ਾਈਨ ਲੈ ਕੇ ਔਰ ਲੀਡਰ ਨੂੰ ਚੇਂਜ ਕਰਨਾ ਚਾਹੀਦਾ। ਔਰ ਉਹਦੇ ਵਿੱਚ ਦੋ ਹੀ ਕੈਂਡੀਡੇਟ ਹੈ, ਇੱਕ ਤਾਂ ਰਾਜਨਾਥ ਸਿੰਘ ਤੇ ਇੱਕ ਅਮਿਤ ਸ਼ਾਹ ਜੀ, ਉਹ ਕਿਸੇ ਨੇ ਵੀ ਲਿਆਉਣ। ਅਗਰ ਇਹਨਾਂ ਨੇ ਇਹ ਸਟੈਪ ਨਹੀਂ ਲਿਆ ਤੇ ਆਉਣ ਵਾਲੇ ਟਾਈਮ ਦੇ ਉੱਤੇ ਬੀਜੇਪੀ ਕਦੀ ਪਾਵਰ ਚ ਸੈਂਟਰ ਚ ਨਹੀਂ ਆ ਸਕਦੀ ਕਿ ਅਗਰ ਓਨੈਸਟੀ ਨਾ ਹੋਵੇ। ਤੁਹਾਨੂੰ ਇਹਦੇ ਚ ਤਾਂ ਕੋਈ ਦੋ ਸ਼ੱਕ ਨਹੀਂ ਹੈ, ਤੁਸੀਂ ਬਹੁਤ ਵੱਡੀ ਜੋਬ ਤੇ ਰਹੇ ਹੋ, ਉਹ ਸਮਝਦੇ ਹੋ ਕਿ ਇੰਡੀਆ ਇੱਕ ਬਹੁਤ ਡਿਫੀਕਲਟ ਕੰਟਰੀ ਹੈ ਉਹਨੂੰ ਗਵਰਨ ਕਰਨਾ। ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਹੋ ਜਾਂ ਨਹੀਂ ਹੋ ਮੈਨੂੰ ਨਹੀਂ ਪਤਾ, ਪਰ ਤੁਸੀਂ ਕਹਿ ਸਕਦੇ ਹੋ, ਮੈਨੂੰ ਇਹ ਜ਼ਰੂਰ ਇਲਮ ਹੈ ਕਿ ਇਹਨਾਂ ਨੂੰ ਲੀਡਰ ਚੇਂਜ ਕਰਨਾ ਹੀ ਪਏਗਾ, ਇਹ ਸੂਟੇਬਲ ਨਹੀਂ ਹੈ।
ਠੀਕ ਹੈ, ਥੈਂਕ ਯੂ ਜੈਰਤ ਜੀ, ਮੈਂ ਤੁਹਾਡੇ ਜ਼ਰੂਰ ਇਸੇ ਵਿਚਾਰ ਨੂੰ ਅੱਗੇ ਚਲਾਉਂਦਾ ਹਾਂ ਰੇਡੀਓ ਜ਼ਿੰਦਾਬਾਦ ਅਤੇ ਸਾਰਿਆਂ ਦੇ ਲਈ। ਥੈਂਕ ਯੂ ਤੁਸੀਂ ਕਾਲ ਕੀਤੀ, ਬਹੁਤ ਬਹੁਤ ਮਿਹਰਬਾਨੀ। ਜਿਵੇਂ ਇਹਨਾਂ ਸਾਡੇ ਕਾਲਰਸ ਨੇ ਗੱਲ ਕੀਤੀ ਹੈ ਦੋਸਤੋ, ਗੱਲ ਇਹ ਹੈ ਕਿ ਕੁਛ ਦੇਰ ਲਈ ਤੁਸੀਂ ਇੱਕ ਇਨਸਾਨ ਨੂੰ ਹੀਰੋ ਬਣਾ ਸਕਦੇ ਹੋ, ਤੁਸੀਂ ਇੱਕ ਇਨਸਾਨ ਦੇ ਸਿਰ ਦੇ ਉੱਤੇ ਤੁਸੀਂ ਵੋਟਾਂ ਲੈ ਸਕਦੇ ਹੋ, ਕੋਈ ਹਰਜ਼ ਨਹੀਂ, ਮਗਰ ਉਹ ਇਮੇਜ ਸੱਚੀ ਇਮੇਜ ਹੋਣੀ ਚਾਹੀਦੀ ਹੈ। ਜਦੋਂ ਇੱਕ ਆਮ ਇਨਸਾਨ ਨੂੰ ਉਸ ਇਮੇਜ ਤੋਂ ਵਿਸ਼ਵਾਸ ਉੱਠ ਜਾਏ, ਜਦੋਂ 2014 ਦੇ ਵਿੱਚ ਏਜੰਡਾ ਹੋਏ ਕਿ ਅਸੀਂ ਸਵਾਮੀਨਾਥਨ ਰਿਪੋਰਟ ਜਿਹੜੀ ਆ ਉਹਨੂੰ ਲਿਆਵਾਂਗੇ, ਸਵਾਮੀਨਾਥਨ ਰਿਪੋਰਟ ਜਿਹੜੀ ਆ ਜਿਹਦੇ ਵਿੱਚ ਨਵੀਂ MSP ਸੀਗੀ ਕਿਸਾਨਾਂ ਦੀ, ਉਹ ਅਸੀਂ ਦੇਵਾਂਗੇ, ਕਿਸਾਨਾਂ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਵਧੀਆ ਕਰਾਂਗੇ, ਔਰ ਤੁਸੀਂ ਇੱਕ ਸਾਲ ਬਾਅਦ ਐਗਜੈਕਟਲੀ ਦਸੰਬਰ 2015 'ਚ ਐਫੀਡੈਵਿਟ ਦੇ ਕੇ ਰਾਈਟਿੰਗ ਵਿੱਚ ਇਹ ਦੇ ਦਿਉ ਕਿ ਅਸੀਂ ਸਵਾਮੀਨਾਥਨ ਰਿਪੋਰਟ ਜਿਹੜੀ ਉਹਨੂੰ ਲਾਗੂ ਨਹੀਂ ਕਰ ਰਹੇ, ਇਹ ਇੱਕ ਬਹੁਤ ਵੱਡਾ ਵਿਸ਼ਵਾਸਘਾਤ ਹੈ। ਤੁਸੀਂ ਇੱਕ ਪਾਸੇ ਚਾਹੁੰਦੇ ਹੋ ਕਿ ਤੁਸੀਂ ਕਿਸਾਨਾਂ ਦਾ ਇੱਕ ਆਮ ਇਨਸਾਨ ਦੇ ਤੁਸੀਂ ਨੁਮਾਇੰਦੇ ਬਣਨਾ ਚਾਹੁੰਦੇ ਹੋ, ਤੁਸੀਂ ਇਹ ਪ੍ਰਜੈਂਟ ਕਰਦੇ ਹੋ ਕਿ ਅਸੀਂ ਆਮ ਇਨਸਾਨਾਂ ਆਮ ਕਿਸਾਨਾਂ ਦੇ ਆਮ ਲੋਕਾਂ ਦੇ ਅਸੀਂ ਇਹ ਪਾਰਟੀ ਹਾਂ, ਅਤੇ ਫਿਰ ਨਾਲ ਹੀ ਇੱਕ ਆਮ ਇਨਸਾਨ ਜਿਹੜੇ ਆ ਮਰ ਰਹੇ ਆ ਉਹਨਾਂ ਦੇ ਤੁਸੀਂ ਅਫਸੋਸ ਵੀ ਨਹੀਂ ਕਰ ਰਹੇ, ਤੁਸੀਂ ਉਹਨਾਂ ਲਈ ਕੋਈ ਸੁਵਿਧਾ ਵੀ ਪੈਦਾ ਨਹੀਂ ਕਰ ਰਹੇ, ਔਰ ਤੁਸੀਂ ਜੋ ਲੋਕ ਸੁਵਿਧਾ ਪੈਦਾ ਕਰ ਰਹੇ ਨੇ ਉਹਨਾਂ ਉੱਤੇ ਕੁਐਸਚਨ ਕਰ ਰਹੇ ਹੋ, ਉਹਨਾਂ ਨੂੰ ਡੱਕ ਰਹੇ ਹੋ, ਉਹਨਾਂ ਉੱਤੇ ਤੁਸੀਂ ਚਾਰ ਸ਼ੀਟਾਂ ਲਾ ਰਹੇ ਹੋ, ਅਤੇ ਫਿਰ ਉਹ ਇਮੇਜ ਜਿਹੜੀ ਆ ਉਹਦੇ ਉੱਤੇ ਸਵਾਲ ਜ਼ਰੂਰ ਖੜ੍ਹੇ ਹੁੰਦੇ ਨੇ। ਇਸੇ ਹੀ ਸਵਾਲਾਂ ਕਰਕੇ ਅੱਜ ਇੱਕ ਆਮ ਇਨਸਾਨ ਦਾ ਇਹਨਾਂ ਬਿੱਲਾਂ ਉੱਤੇ ਇਹਨਾਂ ਰਿਫੋਰਮਸ ਉੱਤੇ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ। ਇਹਨਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਸੀਂ CAA ਲਿਆਂਦਾ ਉਹਦਾ ਵਿਰੋਧ ਹੋਇਆ, ਤੁਸੀਂ GST ਲਿਆਂਦੀ ਆ ਤੁਸੀਂ ਉਹਦਾ ਵਿਰੋਧ ਹੋਇਆ, ਤੁਸੀਂ ਡੀਮੋਨੀਟਾਈਜੇਸ਼ਨ ਕੀਤੀ ਆ ਉਹਦਾ ਵਿਰੋਧ ਹੋਇਆ, ਕਿਉਂ ਨਹੀਂ ਇੱਕ ਆਮ ਇਨਸਾਨ ਤੁਹਾਡਾ ਭਲਾ ਭਲੇ ਨੂੰ ਭਲ ਤੁਹਾਡੇ ਕਹਿਣ ਵਾਲਾ ਭਲਾ ਜਿਹੜਾ ਆ ਤੁਸੀਂ ਭਲਾ ਕਰ ਰਹੇ ਹੋ, ਲੋਕ ਭਲਾ ਨਹੀਂ ਸਮਝ ਰਹੇ, ਇਹ ਕਿੱਡੀ ਵੱਡੀ ਇਹ ਜਿਹੜੀ ਆ ਮੰਦਭਾਗੀ ਚੀਜ਼ ਹੈ ਕਿ ਰਿਫੋਰਮਸ ਨੂੰ ਲੋਕ ਰਿਜੈਕਟ ਕਰ ਰਹੇ ਨੇ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਉਹ ਇਮੇਜ ਜਿਵੇਂ ਜੈਰਾਜ ਜੀ ਨੇ ਕਿਹਾ, ਉਹ ਇਮੇਜ ਜਿਹੜੀ ਆ ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਚੁੱਕੇ ਨੇ, ਔਰ ਉਹ ਇਮੇਜ ਦੇ ਨਾਲ ਹੁਣ ਤੱਕ ਤਾਂ ਫਾਇਦਾ ਹੋਇਆ ਅਤੇ ਸ਼ਾਇਦ ਉਸੇ ਇਮੇਜ ਦੇ ਨਾਲ ਅੱਗੇ ਨੁਕਸਾਨ ਵੀ ਹੋ ਸਕਦਾ। ਸਾਡੇ ਨਾਲ ਹੋਰ ਵੀ ਇਹ ਕਾਲਰ ਜੁੜ ਚੁੱਕੇ ਨੇ, ਸਾਡੀ ਲਾਸਟ ਕਾਲ ਹੋਏਗੀ ਕਿਉਂਕਿ ਸਮੇਂ ਦੀ ਕਮੀ ਹੈ। ਸਾਬਾ ਜੀ ਤੁਸੀਂ ਰੇਡੀਓ ਜ਼ਿੰਦਾਬਾਦ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਔਨ ਏਅਰ ਹੋ। ਹੈਲੋ, ਸ਼ਾਇਦ ਤੁਹਾਡੀ ਕਾਲ ਜਿਹੜੀ ਆ ਡਰੋਪ ਹੋ ਗਈ ਹੈ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਹੈ। ਅਸੀਂ ਗੱਲ ਕਰਾਂਗੇ ਕਿ ਇਮੇਜ ਜਿਹੜੀ ਆ ਇਹੋ ਹੀ ਅੱਜ ਸਾਡਾ ਟੋਪਿਕ ਹੈ ਕਿ ਫੈਕਟਸ ਵਰਸਿਸ ਫਾਲਸ ਪ੍ਰੋਪੋਗੈਂਡਾ, ਕਿੰਨੀ ਦੇਰ ਤੁਸੀਂ ਇੱਕ ਇਮੇਜ ਦੇ ਸਹਾਰੇ, ਕਿੰਨੀ ਦੇਰ ਤੁਸੀਂ ਇੱਕ ਮੀਡੀਆ ਦੇ ਸਹਾਰੇ ਸਿਰਫ ਜਿਹੜਾ ਆ ਉਹ ਆਮ ਬੰਦੇ ਨੂੰ ਬੇਵਕੂਫ ਬਣਾਉਂਦੇ ਰਹੋਗੇ। ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਨੇ ਆਈਆਂ ਨੇ, ਪੋਲਿਸੀਜ਼ ਜਿਹੜੀਆਂ ਨੇ ਉਹ ਚੰਗੀਆਂ ਵੀ ਹੋਣਗੀਆਂ, ਮਗਰ ਇੱਕ ਆਮ ਇਨਸਾਨ ਕਿਉਂ ਨਹੀਂ ਮਹਿਸੂਸ ਕਰ ਰਿਹਾ ਕਿ ਉਹਦੀ ਹਾਲਤ ਜਿਹੜੀ ਆ ਉਹ ਬੈਟਰ ਹੋ ਰਹੀ ਹੈ, ਕਿਉਂ ਨਹੀਂ ਨਜ਼ਰ ਆ ਰਿਹਾ ਉਹਨੂੰ ਕਿ ਇਹ ਉਹਦਾ ਭਲਾ ਹੋ ਰਿਹਾ, ਕਿਉਂ ਨਹੀਂ ਨਜ਼ਰ ਆ ਰਿਹਾ ਕਿਸਾਨ ਨੂੰ ਕਿ ਇਹਦੇ ਵਿੱਚ ਉਹਦੇ ਨਾਲ ਧੋਖਾ ਹੈ। ਕਿਵੇਂ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹੋ ਕਿ ਜੇ GST ਲੱਗਦੀ ਹੈ ਤਾਂ ਦੁਕਾਨਦਾਰ ਜਿਹੜੇ ਆ ਉਹਨਾਂ ਨੂੰ ਇਹਦੇ ਵਿੱਚ ਭਲਾ ਸਮਝ ਨਹੀਂ ਆ ਰਿਹਾ? ਜੇ ਫਾਰਮਰਸ ਬਿੱਲ ਆਉਂਦੇ ਨੇ, ਫਾਰਮਸ ਬਿੱਲ ਆਉਂਦੇ ਨੇ, ਤਾਂ ਅਸੀਂ ਇਹ ਕਹਿ ਦਿੰਦੇ ਹਾਂ ਬਹੁਤ ਈਜ਼ੀਲੀ, ਔਰ ਲੋਕ ਅੱਖਾਂ ਬੰਦ ਕਰਕੇ ਲਗਾਤਾਰ ਇਸ ਚੀਜ਼ ਨੂੰ ਸਪੋਰਟ ਕਰਦੇ ਨੇ ਕਿ ਕਿਸਾਨਾਂ ਨੂੰ ਉਹਨਾਂ ਦੇ ਬਿੱਲ ਜਿਹੜੇ ਆ ਉਹਦੇ ਚੰਗਾ ਕੀ ਆ ਉਹ ਦਿਖ ਨਹੀਂ ਰਿਹਾ। ਕਈ ਵਾਰ ਸਵਾਲ ਇਹ ਵੀ ਆਉਂਦਾ ਕਿ ਜੇ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਉਹ ਸਪੋਰਟ ਕਰ ਸਕਦੀ ਹੈ ਕਿਸਾਨਾਂ ਦੇ ਬਿੱਲਾਂ ਨੂੰ, ਇਹ ਕਹਿ ਸਕਦੀ ਹੈ ਸਰਕਾਰ ਨੂੰ ਕਿ ਬਿੱਲਾਂ ਦੇ ਵਿੱਚ ਐਕਸਪਲੋਇਟੇਸ਼ਨ ਦਾ ਜ਼ਰੀਆ ਬਣਦਾ ਹੈ, ਫਿਰ ਵੀ ਲੋਕ ਲਗਾਤਾਰ ਸੋਸ਼ਲ ਮੀਡੀਆ ਉੱਤੇ ਉਹਨਾਂ ਲੋਕਾਂ ਦੇ ਪਿੱਛੇ ਪੈ ਜਾਂਦੇ ਨੇ ਜੋ ਲੋਕ ਫਾਰਮ ਬਿੱਲ ਦੇ ਜਾਂ ਫਾਰਮ ਪ੍ਰੋਟੈਸਟ ਦੇ ਸਪੋਰਟਰ ਨੇ। ਜੇ ਕੋਈ ਫਾਰਮਰ ਪ੍ਰੋਟੈਸਟ ਦਾ ਸਪੋਰਟਰ ਹੈ ਉਹਨੂੰ ਇੰਨੇ ਲੋਕ ਲਿਟਰਲੀ ਅਟੈਕ ਕਰਦੇ ਨੇ ਕਿ ਬਿਨਾਂ ਸੋਚੇ ਕਿ ਬਾਰ ਐਸੋਸੀਏਸ਼ਨ ਜਿਹੜੀਆਂ ਨੇ ਸੁਪਰੀਮ ਕੋਰਟ ਦੀਆਂ ਉਹਨਾਂ ਦਾ ਕੋਈ ਧਰਮ ਨਹੀਂ ਹੈ, ਉਹ ਕੋਈ ਪਾਕਿਸਤਾਨ ਨੇ ਫੰਡ ਨਹੀਂ ਕੀਤੀਆਂ, ਉਹ ਕੋਈ ਖਾਲਿਸਤਾਨੀ ਨਹੀਂ ਨੇ, ਉਹ ਕਿਸੇ ਹੋ ਸਕਦਾ ਉਹ ਕਿਸਾਨੀ ਖੇਤੀਬਾੜੀ ਦੇ ਨਾਲ ਵੀ ਸੰਬੰਧਿਤ ਨਾ ਹੋਣ, ਮਗਰ ਉਹਨਾਂ ਨੂੰ ਬਿੱਲ ਅਤੇ ਲੋਅ ਤਾਂ ਪੜ੍ਹਨੇ ਆਉਂਦੇ ਨੇ। ਐਟਲੀਸਟ ਤੁਸੀਂ ਉਹਨਾਂ ਦੀ ਸਟੇਟਮੈਂਟ ਜਿਹੜੀ ਆ ਉਹਦਾ ਹੀ ਕਦਰ ਕਰੋ। ਜੇ ਬਿੱਲ ਦੇ ਵਿੱਚ ਕਲੀਅਰਲੀ ਲਿਖਿਆ ਇੱਕ ਪਾਸੇ ਤਾਂ ਲਿਖਿਆ ਹੈ ਕਿ 3 ਦਿਨ ਦੇ ਅੰਦਰ ਜਿਹੜੀ ਆ ਪੇਮੈਂਟ ਦਿੱਤੀ ਜਾਏਗੀ, ਅਤੇ ਦੂਸਰੀ ਥਾਂ ਤੁਸੀਂ ਇਹ ਵੀ ਲਿਖਿਆ ਕਿ ਜੇ ਪੇਮੈਂਟ ਨਹੀਂ ਮਿਲਦੀ ਤਾਂ ਫਿਰ 30 ਦਿਨ 'ਚ ਤੁਸੀਂ ਇੱਕ ਗਰੀਬ ਕਿਸਾਨ ਔਰ ਇੱਕ ਅੰਬਾਨੀ ਉਹ ਬਹਿ ਕੇ ਆਪੋ 'ਚ ਸਮਝੌਤਾ ਕਰ ਸਕਦੇ ਆ, ਐਗਰੀਮੈਂਟ ਜਿਹੜਾ ਉਹਦੇ ਉੱਤੇ ਰਿਜ਼ੋਲਵ ਕਰ ਸਕਦੇ ਆ 30 ਦਿਨ 'ਚ। ਜੇ ਅੰਬਾਨੀ ਜੀ ਅਤੇ ਇੱਕ ਗਰੀਬ ਕਿਸਾਨ ਜਿਹੜਾ ਉਹਦੀ ਨਹੀਂ ਹੁੰਦਾ ਉਹ 30 ਦਿਨ ਦੇ ਵਿੱਚ, ਫਿਰ ਉਹ ਆਪਣੇ SDM ਕੋਲ ਜਾ ਸਕਦੇ ਆ। ਮੈਂ ਤਾਂ ਇੱਥੇ ਸਵਾਲ ਇਹ ਪੁੱਛਣਾ ਚਾਹੁੰਦਾ ਕਿ SDM ਅਤੇ ਦੌਰੇ ਦੇ ਉੱਤੇ ਵੀ ਇੱਕ ਗਰੀਬ ਕਿਸਾਨ ਨੂੰ ਨਹੀਂ ਮਿਲਦਾ, ਉਹ ਵੀ ਇੱਕ ਸਰਪੰਚ ਨੂੰ ਮਿਲ ਕੇ ਵਾਪਸ ਚਲਾ ਜਾਂਦਾ, ਅਤੇ ਕੀ ਤੁਹਾਨੂੰ ਲੱਗਦਾ ਕਿ ਗਰੀਬ ਕਿਸਾਨ ਅਤੇ ਅੰਬਾਨੀ ਜੀ ਨੂੰ ਦੋਨਾਂ ਨੂੰ SDM ਮਿਲੇਗਾ? ਜਾਂ ਤਾਂ ਸ਼ਾਇਦ ਸਰਕਾਰ ਜਾਂ ਸਰਕਾਰੀ ਜਿਨ੍ਹਾਂ ਨੇ ਬਿੱਲ ਬਣਾਏ ਨੇ ਉਹਨਾਂ ਨੇ ਕਦੀ ਪਿੰਡ ਜਾ ਕੇ ਨਹੀਂ ਵੇਖਿਆ, ਜਾਂ ਉਹਨਾਂ ਨੂੰ ਇੰਡੀਆ ਦੀ ਹਿਸਟਰੀ ਜਾਂ ਉਹਦੀ ਰਿਐਲਿਟੀ ਨਹੀਂ ਪਤਾ, ਅਤੇ ਤੁਸੀਂ ਕਹਿੰਦੇ ਹੋ 30 ਦਿਨ ਦੇ ਵਿੱਚ ਫਿਰ SDM ਕੋਲ ਜਾਓ। ਜੇ SDM ਸਾਹਿਬ ਕੋਲ ਨਹੀਂ ਤਾਂ ਫਿਰ 30 ਦਿਨ ਜਿਹੜੇ ਆ ਕਲੈਕਟਰ ਕੋਲ ਚਲ ਜਾਓ। ਕਿੰਨੇ ਕਿਸਾਨ ਜਿਹੜੇ ਆ ਉਹ ਅੱਜ ਤੱਕ DC ਦੇ ਦਫ਼ਤਰ 'ਚ ਗਏ ਨੇ? ਹਾਂ, ਫੜ ਕੇ ਜ਼ਰੂਰ ਲੈ ਗਏ ਹੋਣਗੇ, ਹੱਥ ਕੜੀ ਲਾ ਕੇ ਗਰੀਬ ਕਿਸਾਨ ਨੂੰ ਜ਼ਰੂਰ ਕੋਈ DC ਦੇ ਦਫ਼ਤਰ 'ਚ ਲੈ ਗਿਆ ਹੋਏਗਾ, ਮਗਰ ਅੱਜ ਤੱਕ DC ਸਾਹਿਬ ਨੇ ਤਾਂ ਕਿਸੇ ਗਰੀਬ ਕਿਸਾਨ ਨੂੰ ਕਦੀ ਪੁੱਛਿਆ ਨਹੀਂ, ਨਾ ਕਦੀ ਕੋਈ ਕਿਸਾਨ DC ਸਾਹਿਬ ਦੇ ਦਫ਼ਤਰ ਦੇ ਈਵਨ 4 ਦੀਵਾਰੀ ਦੇ ਉੱਤੇ ਅੰਦਰ ਨਹੀਂ ਜਾ ਸਕਦਾ। ਅਤੇ ਕਿਹੜੇ ਬਿੱਲਾਂ ਦੀ ਗੱਲ ਕਰ ਰਹੇ ਨੇ ਜਦੋਂ ਤੁਸੀਂ ਇਹੋ ਜਿਹੀਆਂ ਸਰਕਾਰ ਗੱਲ ਕਰੇਗੀ ਕਿ ਤੁਸੀਂ ਜੀ ਕਲੈਕਟਰ ਕੋਲ ਜਾ ਸਕਦੇ ਹੋ, ਤੁਸੀਂ SDM ਕੋਲ ਜਾ ਸਕਦੇ ਹੋ, ਅਤੇ ਕਿਸਾਨ ਜਿਹੜਾ ਆ ਉਹਦੇ ਕੋਈ ਚਾਰਾ ਨਹੀਂ ਹੈ, ਹੱਥ ਜੋੜ ਕੇ ਇਹੋ ਹੀ ਕਹਿ ਸਕਦਾ ਕਿ ਤੁਸੀਂ ਮੇਰਾ ਮਜ਼ਾਕ ਬਣਾ ਰਹੇ ਹੋ, ਤੁਸੀਂ ਮੈਨੂੰ ਐਕਸਪਲੋਇਟ ਕਰਾਉਣਾ ਆ, ਅਤੇ ਕਿਰਪਾ ਕਰਕੇ ਮੈਨੂੰ ਪ੍ਰੋਟੈਕਟ ਕਰੋ। ਕਿਸਾਨ ਸਿਰਫ ਇੱਕ ਚੀਜ਼ ਮੰਗ ਰਿਹਾ ਆਪਣੀ ਹੀ ਸਰਕਾਰ ਤੋਂ, ਆਪਣੀ ਚੁਣੀ ਹੋਈ ਸਰਕਾਰ ਤੋਂ, ਕਿ ਮੈਨੂੰ ਧਨਾਡਾਂ ਤੋਂ, ਮੈਨੂੰ ਇੰਨਾ ਵੱਡੇ ਵੱਡੇ ਬੰਦਿਆਂ ਤੋਂ ਮੈਨੂੰ ਪ੍ਰੋਟੈਕਸ਼ਨ ਦਿਓ। ਵੇਖੋ, ਮੈਂ ਸਿਰਫ ਇਹ ਕੁਐਸਚਨ ਕਰ ਰਿਹਾ ਕਿ ਕੀ ਇੱਕ ਕਿਸਾਨ, ਇੱਕ ਆਮ ਇਨਸਾਨ ਆਪਣੀ ਡੈਮੋਕ੍ਰੇਟਿਕ ਚੁਣੀ ਹੋਈ ਸਰਕਾਰ ਨੂੰ ਜਿਹਨੇ ਉਹਨੇ ਵੋਟ ਪਾ ਕੇ ਉੱਥੇ ਭੇਜਿਆ ਉਹਨੂੰ ਇਹ ਨਹੀਂ ਮੰਗ ਕਰ ਸਕਦਾ ਕਿ ਮੈਨੂੰ ਵੱਡੀਆਂ ਵੱਡੀਆਂ ਜਿਹੜੇ ਮਗਰਮੱਛ ਬੈਠੇ ਨੇ ਉੱਥੇ, ਵੱਡੇ ਵੱਡੇ ਧਨਾੜ ਬੈਠੇ ਨੇ, ਉਹਨਾਂ ਤੋਂ ਮੈਨੂੰ ਬਚਾਓ? ਅਸੀਂ ਇਹ ਮੰਨਦੇ ਹਾਂ ਕਿ ਕਾਨੂੰਨ ਜਿਹੜਾ ਆ ਉਹ ਜੇ ਨਿਰਭੈ ਰੇਪ ਕੇਸ ਨੂੰ 7 ਸਾਲ ਦੇ ਉੱਤੇ ਲਾ ਸਕਦਾ ਫਾਂਸੀ 'ਚ ਟੰਗਣ ਵਾਸਤੇ, ਤਾਂ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜਿਹੜੇ ਫੋਰਬ ਲਿਸਟ ਦੇ ਵਿੱਚ ਟੌਪ 40 ਅਮੀਰ ਬੰਦਿਆਂ ਦੇ ਵਿੱਚ ਜਿਹਦਾ ਨਾਂ ਆਉਂਦਾ ਹੋਏਗਾ, ਉਹਦਾ ਅਤੇ ਜਦੋਂ ਇੱਕ ਗਰੀਬ ਕਿਸਾਨ ਦਾ ਕੇਸ ਲੜਿਆ ਜਾਏਗਾ, ਅਤੇ ਕਿਹੜੀ ਸਰਕਾਰ ਨੂੰ ਨਹੀਂ ਪਤਾ ਕਿ ਫੈਸਲਾ ਕਿਹਦੇ ਹੱਕ 'ਚ ਹੋਏਗਾ? ਤੁਸੀਂ ਇੱਕ ਕਿਸਾਨ ਨੂੰ ਇਹ ਕਹਿੰਦੇ ਹੋ ਕਿ ਅਸੀਂ ਤੁਹਾਡੀ MSP ਨਹੀਂ ਲਵਾਂਗੇ, ਇਵੇਂ ਕਹਿ ਕੇ ਤੁਸੀਂ ਇਹ ਮਹਿਸੂਸ ਕਰਾ ਰਹੇ ਹੋ ਕਿ ਜਿਵੇਂ ਤੁਸੀਂ ਇੱਕ ਕਿਸਾਨ ਦੇ ਉੱਤੇ ਇੱਕ ਆਮ ਆਦਮੀ 'ਤੇ ਅਹਿਸਾਨ ਕਰ ਰਹੇ ਹੋ, ਉਹਦਾ ਹੱਕ ਨਹੀਂ ਹੈ। ਕਿਸਾਨ ਦੋ ਹੀ ਚੀਜ਼ਾਂ ਮੰਗ ਰਹੇ ਨੇ ਉੱਥੇ ਬੈਠੇ, ਆਮ ਇਨਸਾਨ ਉੱਥੇ ਸਿਰਫ 2 ਚੀਜ਼ਾਂ ਮੰਗ ਰਿਹਾ ਹੈ ਸਰਕਾਰ ਤੋਂ ਕਿ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ, ਸਾਨੂੰ ਡਰ ਹੈ ਕਿ ਸਾਨੂੰ ਲੁੱਟਿਆ ਜਾ ਸਕਦਾ। ਇਹ ਕਿੱਡੀ ਵੱਡੀ ਜਿਹੜੀ ਆ ਆਪਣੀ ਹੀ ਸਰਕਾਰ ਤੋਂ ਮੰਗ ਹੈ ਇੱਕ ਆਮ ਗਰੀਬ ਕਿਸਾਨ ਦੀ, ਜਦਕਿ ਤੁਹਾਡੇ ਹੀ ਸਟੈਟਿਸਟਿਕਸ ਇਹ ਕਹਿੰਦੇ ਨੇ ਕਿ 86% ਕਿਸਾਨ ਇੰਡੀਆ ਦੇ ਵਿੱਚ ਸਮਾਲ ਅਤੇ ਮਾਰਜਨਲ ਕਿਸਾਨ ਨੇ, ਦੈਟ ਮੀਨਸ 5 ਹੈਕਟਰ ਤੋਂ ਥੱਲੇ ਵਾਲੇ ਕਿਸਾਨ ਨੇ, ਅਤੇ ਤੁਸੀਂ ਉਹਨਾਂ ਨੂੰ ਤੁਸੀਂ ਪ੍ਰੋਟੈਕਸ਼ਨ ਨਹੀਂ ਦੇ ਸਕਦੇ? ਕਿਸਾਨ ਇਹ ਮੰਗ ਰਿਹਾ ਕਿ ਸਾਡੀ ਗੱਲ ਸੁਣੋ, ਔਰ ਤੁਸੀਂ ਪੂਰਾ ਜ਼ੋਰ ਲਾ ਕੇ ਇਹ ਕਹਿ ਰਹੇ ਹੋ, ਸਾਰੇ ਮੀਡੀਆ ਦੇ ਥਰੂ ਇਹ ਕਹਿ ਰਹੇ ਹੋ ਕਿ ਕਿਸਾਨ ਜਿਹੜੇ ਨੇ ਇਹ ਜ਼ਿੱਦੀ ਨੇ। ਇੱਕ ਗਰੀਬ ਇਨਸਾਨ, ਇੱਕ ਉਹ ਬੰਦਾ ਜਿਹੜਾ ਠੰਡ 'ਚ ਮਰਨ ਉੱਥੇ ਆਇਆ, ਜਿਹਦੇ ਘਰ ਦੇ ਸਾਰੇ ਉੱਥੇ ਬੈਠੇ ਨੇ, ਉਹ ਤੁਹਾਡੇ ਨਾਲ ਜ਼ਿੱਦ ਕਰ ਰਿਹਾ? ਤੁਸੀਂ ਇੱਕ ਸਰਕਾਰ ਹੋ, ਵਰਲਡ ਦੇ ਲਾਰਜੈਸਟ ਡੈਮੋਕ੍ਰੇਸੀ ਦੀ ਸਰਕਾਰ ਔਰ ਇੱਕ ਪਾਸੇ ਇੱਕ ਆਮ ਗਰੀਬ ਕਿਸਾਨ, ਉਹਨੂੰ ਤੁਸੀਂ ਦੋਸ਼ ਲਾ ਰਹੇ ਹੋ ਕਿ ਉਹ ਜਿੱਦ ਕਰ ਰਿਹਾ ਇੱਕ ਐਡੀ ਵੱਡੀ ਸਰਕਾਰ ਦੇ ਨਾਲ। ਕਦੀ ਕਦੀ ਇਹਨਾਂ ਚੀਜ਼ਾਂ ਨੂੰ ਸੁਣ ਕੇ ਬਹੁਤ ਹਾਸਾ ਵੀ ਆਉਂਦਾ ਔਰ ਅਫਸੋਸ ਵੀ ਹੁੰਦਾ ਹੈ ਕਿ ਅਸੀਂ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹਾਂ। ਉਹ ਡੈਮੋਕ੍ਰੇਸੀ ਹੈ ਜਿੱਥੇ ਕਿ ਜੇ ਤਾਂ ਮੈਂ ਬਿੱਲ ਦੇ ਨਾਲ ਹੈ ਤਾਂ ਮੈਨੂੰ ਸਾਰੇ ਸਲੂਟ ਨੇ, ਮੇਰੀ ਪ੍ਰਸ਼ੰਸਾ ਹੈ, ਔਰ ਜੇ ਮੈਂ ਕਿਸਾਨਾਂ ਦੇ ਨਾਲ ਖੜਾ ਹੁੰਦਾ ਤਾਂ ਮੇਰੇ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਥਾਂ 'ਤੇ ਇਹ ਲਿਖਿਆ ਜਾਂਦਾ ਕਿ ਅਸੀਂ ਐਂਟੀ ਨੈਸ਼ਨਲ ਹੈ, ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਫੌਜੀ ਹੋ ਕੇ ਬਿੱਲ ਦੇ ਅਗੇਂਸਟ ਬੋਲ ਰਹੇ ਹੋ। ਅਤੇ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਆਮ ਇਨਸਾਨ ਜਿਹੜਾ ਉੱਥੇ ਦਿੱਲੀ 'ਚ ਬੈਠਾ ਹੈ ਉਹਦੀ ਆਵਾਜ਼ ਨੂੰ ਕਿੰਨਾ ਦਬਾਇਆ ਜਾ ਸਕਦਾ। ਉਹ ਜਿਹੜਾ ਕਿ ਐਕਚੁਅਲੀ ਇਫੈਕਟਡ ਹੈ, ਜਿਹੜਾ ਐਕਚੁਅਲੀ ਠੰਡ 'ਚ ਬੈਠਾ ਹੈ, ਉਹਦੀ ਸਰਕਾਰੀ ਅਦਾਰੇ ਮੀਡੀਆ ਜਿਹੜਾ ਆ ਉਹ ਕਿੰਨਾ ਕੁ ਉਹਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੀ ਇੱਥੇ ਹੀ ਰਿਕੁਐਸਟ ਹੈ ਕਿ ਫਾਲਸ ਪ੍ਰੋਪਾਗੈਂਡਾ ਨਾ ਕੀਤਾ ਜਾਏ। ਆਪਣੇ ਹੀ ਲੋਕ ਨੇ, ਆਪਣੀ ਹੀ ਸਰਕਾਰ ਹੈ, ਉਹਨਾਂ ਦੀ ਪੀੜ ਜਿਹੜੀ ਆ ਉਹਨੂੰ ਜ਼ਰੂਰ ਸਮਝੋ। ਇਹ ਸਮਝੋ ਕਿ ਇੱਕ ਆਮ ਗਰੀਬ ਕਿਸਾਨ, ਆਮ ਆਦਮੀ ਤਿੰਨ ਲੜਾਈਆਂ ਲੜ ਰਿਹਾ। ਇੱਕ ਤਾਂ ਸਰਕਾਰ ਨਾਲ ਲੜ ਰਿਹਾ ਜਿਹੜੀ ਸੁਣਨ ਨੂੰ ਤਿਆਰ ਨਹੀਂ, ਦੂਸਰਾ ਮੌਸਮ ਨਾਲ ਲੜ ਰਿਹਾ ਜਿੱਥੇ ਤੁਸੀਂ ਬਾਹਰ ਨਿਕਲ ਕੇ ਗੱਡੀ 'ਚੋਂ ਬੈਠ ਨਹੀਂ ਸਕਦੇ, ਉੱਥੇ ਉਹ ਸੌਂ ਰਿਹਾ, ਉੱਥੇ ਉਹ 24 ਘੰਟੇ ਲੰਘਾ ਰਿਹਾ, ਦਿਨਾਂ ਦੇ ਦਿਨ ਲੰਘਾ ਰਿਹਾ, ਆਪਣੀ ਜਾਨ ਦੇ ਰਿਹਾ। ਔਰ ਤੀਸਰੀ ਲੜਾਈ ਉਸ ਮੀਡੀਆ ਨਾਲ ਲੜ ਰਿਹਾ ਜੋ ਕਿ ਲਗਾਤਾਰ ਉਹਨਾਂ ਦੀ ਆਵਾਜ਼ ਦਬਾ ਰਿਹਾ। ਰੇਡੀਓ ਜ਼ਿੰਦਾਬਾਦ ਤੋਂ ਅਸੀਂ ਅੱਜ ਇੱਥੇ ਹੀ ਰਿਕੁਐਸਟ ਕਰ ਰਹੇ ਹਾਂ ਕਿ ਆਮ ਇਨਸਾਨ ਦੀ ਆਵਾਜ਼ ਨਾ ਔਰੰਗਜ਼ੇਬ ਦੱਬ ਸਕਿਆ, ਨਾ ਅੰਗਰੇਜ਼ ਦੱਬ ਸਕੇ, ਅਤੇ ਤੁਸੀਂ ਵੀ ਨਹੀਂ ਦੱਬ ਸਕਦੇ। ਅਤੇ ਇਸ ਕਰਕੇ ਕਿਰਪਾ ਕਰਕੇ ਇੱਕ ਗਰੀਬ ਲੋਕ, ਗਰੀਬ ਆਮ ਇਨਸਾਨ, ਆਮ ਪਾਰਟੀ, ਆਮ ਲੋਕ ਜਿਹੜੇ ਇੰਡੀਆ ਦੇ ਨੇ, ਉਹਨਾਂ ਦੀ ਆਵਾਜ਼ ਜ਼ਰੂਰ ਸੁਣੋ, ਕਿਉਂਕਿ ਇਹ ਆਵਾਜ਼ ਵਿੱਚ ਦਰਦ ਜੈਨੂਅਨ ਹੈ ਔਰ ਇਹ ਦਰਦ ਬਹੁਤ ਵੱਡੀ ਕ੍ਰਾਂਤੀ ਲਿਆ ਸਕਦਾ। ਇੱਥੇ ਹੀ ਅੱਜ ਤੁਹਾਡੇ ਸਾਰਿਆਂ ਤੋਂ ਮੈਂ ਵਿਦਾ ਲੈਂਦਾ। ਅਗਲੇ ਐਤਵਾਰ ਫਿਰ ਮਿਲਾਂਗੇ, ਤਦ ਤੱਕ ਜੁੜੇ ਰਹੋ ਰੇਡੀਓ ਜ਼ਿੰਦਾਬਾਦ 'ਤੇ। ਰੱਬ ਰਾਖਾ।
ਨਿਕਲ ਕੇ ਖੂਨ ਕਹੇ ਤੇਰੀ ਮਿੱਟੀ ਮੈਂ ਮਿਲ ਜਾਵਾਂ, ਗੁਲ ਬਣ ਕੇ ਮੈਂ ਖਿਲ ਜਾਵਾਂ, ਇਤਨੀ ਸੀ ਹੈ ਦਿਲ ਕੀ ਆਰਜ਼ੂ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਪੇ ਅਗਰ ਕਸਟਮਰ ਪਹੁੰਚੇਗੇ ਉਹਨੇ 31st December ਤੱਕ ਪ੍ਰਾਈਸ ਪ੍ਰੋਟੈਕਸ਼ਨ ਕੇ ਸਾਥ ਮਨੀ ਬੈਕ ਗਾਰੰਟੀ ਮਿਲੇਗੀ। 85 ਇੰਚ ਸੋਨੀ ਲੈਣਾ ਹੈ ਤੋ ਆਪਕੋ $3,000 ਸੇ $2,299 ਕਾ ਮਿਲੇਗਾ। $700 ਆਪ ਸੋਨੀ ਬ੍ਰੇਵੀਆ ਮਾਡਲ 85 ਇੰਚ ਪੇ ਬੋਕਸਿੰਗ ਡੇ ਪੇ ਸੇਵ ਕਰੇਂਗੇ। ਸ਼ਾਮ 7 ਵਜੇ ਤੱਕ ਹਮਾਰਾ ਸਟੋਰ ਖੁਲਤਾ ਹੈ ਜੀ, ਐਵਰੀ ਡੇ ਬੋਵੇਡ ਐਂਡ ਚਿੰਕੂਜ਼ੀ ਪੇ 801 ਬੋਵੇਡ ਡਰਾਈਵ ਵੈਸਟ, ਜਾਂ ਫਿਰ ਆਪ ਹਮਾਰੀ ਵੈਬਸਾਈਟ ਵਿਜ਼ਿਟ ਕਰ ਸਕਤੇ ਹੈ www.BramptonAppliances.com, या फिर आप कॉल कर सकते हैं 905-450-2828, 905-450-2828 पे जी।
CIBC Global Money Transfer के साथ इस हॉलीडे सीजन में अपने परिवार को ज्यादा से ज्यादा खुशियां दें। CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
You got the beat, you got the moves, come show us what you got and star se bano Zee Canada's first Bhangra superstar.
Z5 from ZTV is on the hunt for the best Bhangra talent. Audition right from your home. Win a cool 2020 Ford Mustang EcoBoost Coupe. $5,000 cash prize and a chance to feature on a Z5 show. Bas aapka best moves ka video upload karo on Facebook and Instagram. Hashtag Z5 Balle Balle and tag Z5 CSE. Wow, Bhangra Balle Balle. Hashtag Z5 Balle Balle.
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਐਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ।
ਫਾਲਕਨ ਲਾ